Good morning.
Good morning.
We bring greetings from West Park Church in Wolverhampton.
West Park Church, we're under the slum dwell like on this, I don't know.
And we've had a lot of similar problems to what you have here. COVID has swept through the church.
COVID mandli vich sade vich aa gaya hai ga.
Jillian and myself had COVID just over a week ago.
Hafta pehle na dono ne COVID hoya siga.
But God's still working.
Prabhu apna kaam kar raha.
And God is in control.
Prabhu sab kuch chalaunda hai ga.
Now to our message.
Ye sada paigham.
One of the sad things
dukh di gall
about life in this world
is zindagi vich duniya vich zindagi bare
is that in court, justice is not always served.
ਕਚਹਿਰੀ ਵਿੱਚ ਹਮੇਸ਼ਾ ਇਨਸਾਫ਼ ਨਹੀਂ ਹੁੰਦਾ.
Many times the innocent are condemned.
ਬਹੁਤ ਦਫ਼ਾ ਜਿਹੜੇ ਨਿਰਦੋਸ਼ ਹੁੰਦੇ ਉਹ ਦੋਸ਼ੀ ਠਹਿਰਾਏ ਜਾਂਦੇ ਆ.
And I've seen this one myself.
ਆ ਮੈਂ ਆਪ ਹੀ ਦੇਖਿਆ ਗਾ.
The guilty walk free.
ਜਿਹੜੇ ਦੋਸ਼ੀ ਹੁੰਦੇ ਉਹ ਆਜ਼ਾਦ ਹੋ ਜਾਂਦੇ ਆ.
Judges, juries or magistrates can be convinced by clever lawyers.
ਜੱਜ ਜਿਹੜੇ ਹੈਗੇ ਆ ਜਿਹੜੇ ਕਚਹਿਰੀ ਵਾਲੇ ਹੈਗੇ ਉਹਨਾਂ ਨੂੰ ਜਿਹੜੇ ਚਤਰ ਵਕੀਲ ਹੈਗੇ ਆ ਉਹਨਾਂ ਨੂੰ ਲੈਂਦੇ ਗਏ ਭਰਮਾਵੇ ਵਿੱਚ.
Or by experienced criminals that they were not guilty of the charges brought against them.
ਜਿਹੜੇ ਚੋਰ ਜਿਹੜੇ ਹੁੰਦੇ ਤਜਰਬੇਕਾਰ ਉਹਨਾਂ ਨੂੰ ਕਹੇ ਉਹ ਦਿਖਾ ਦਿੰਦੇ ਆ ਕਿ ਮੈਂ ਤਾਂ ਚੋਰੀ ਕੀਤੀ ਨਹੀਂ ਹੈਗੀ.
Consequently, the wrong verdict was reached.
ਨਤੀਜਾ ਕੀ ਹੁੰਦਾ ਕਿ ਗਲਤ ਇਨਸਾਫ਼ ਹੁੰਦਾ.
Leaving the guilty acquitted.
ਦੋਸ਼ੀ ਜਿਹੜਾ ਹੈਗਾ ਉਹ ਛੱਡਿਆ ਜਾਂਦਾ.
And able to walk free.
ਆਜ਼ਾਦ ਹੋ ਜਾਂਦੇ ਆ.
On the other hand,
ਪਾਸੇ,
history has recorded many instances of innocent people being wrongly convicted of crimes they didn't commit.
ਇਤਿਹਾਸ ਵਿੱਚ ਲਿਖਿਆ ਹੈਗਾ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਦੇ ਬਾਰੇ ਗਲਤ ਫੈਸਲਾ ਸੁਣਾਏ ਗਏ ਹੈਗੇ ਆ ਉਹਨਾਂ ਨੂੰ ਜ਼ੁਲਮ ਦੀ ਸਜ਼ਾ ਕਰਨੀ ਦੇਣੀ ਪਈ ਹੈ ਜਿਹਨਾਂ ਨੇ ਨਹੀਂ ਕੀਤਾ.
When I was at school in English literature, we read the book or the novel To Kill a Mockingbird.
ਭਾਈ ਜਦੋਂ ਸੀਗੇ ਸਕੂਲ ਦੇ ਕਹਿੰਦੇ ਕਿਤਾਬ ਪੜ੍ਹੀ ਸੀਗੀ ਅੰਗਰੇਜ਼ੀ ਦੀ To Kill a Mockingbird.
Written by Harper Lee.
ਹਾਰਪਰ ਲੀ ਨੇ ਲਿਖੀ ਸੀਗੀ.
In 1960.
1960 ਵਿੱਚ ਉਹ ਕਿਤਾਬ ਲਿਖੀ ਸੀਗੀ.
The story set in America in the mid-1930s.
ਕਹਾਣੀ ਹੈਗੀ ਅਮਰੀਕਾ ਵਿੱਚ 1930 ਦੇ ਦਰਮਿਆਨ.
In a small county, Macon County in Alabama, down the south.
ਛੋਟਾ ਜਿਹਾ ਇਲਾਕਾ ਸੀਗਾ ਉਸ ਇਲਾਕੇ ਵਿੱਚ.
And it was probably based on many real life cases in those days.
ਉਹ ਸਦਾ ਕਿ ਬਹੁਤ ਸਾਰੀ ਸੱਚੀਆਂ ਗੱਲਾਂ ਹੁੰਦੀਆਂ ਕਿਤਾਬ ਲਿਖੀ ਹੋਵੇ.
It was the story where a white lawyer, Atticus Finch, is asked to defend Tom Robinson, a black man, wrongly accused of raping a white woman.
ਕਹਾਣੀ ਸੀਗੀ ਇੱਕ ਕਾਲੇ ਦੀ ਜਿਹਨੂੰ ਅੰਗਰੇਜ਼ ਵਕੀਲ ਨੇ ਉਹਦਾ ਸਾਥ ਦੇਣਾ ਸੀਗਾ ਕਿਉਂਕਿ ਉਹ ਕਹਿੰਦੀ ਕਿ ਉਹਨੇ ਬਲਾਤਕਾਰ ਕੀਤਾ ਹੈਗਾ ਇੱਕ ਕਾਲੀ ਦਾ.
Atticus takes on the case, even though everybody knows that he's got little chance of winning.
ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜਾ ਵਕੀਲ ਹੈਗਾ ਉਹਦੇ ਕੋਲ ਕੋਈ ਚਾਂਸ ਨਹੀਂ ਹੈਗਾ ਜਿੱਤਣ ਦਾ.
Near the end, Tom Robinson, the man accused,
ਆਖਰ ਜਾ ਕੇ ਜਿਹੜੇ ਬੰਦੇ ਤੇ ਦੋਸ਼ ਲਾਇਆ ਜਾਂਦਾ ਸੀਗਾ,
he knows that the system is against him because he's black and all the jury are white and racist.
ਉਹਨੂੰ ਪਤਾ ਕਿ ਮੈਨੂੰ ਇਹਨਾਂ ਨੇ ਦੋਸ਼ੀ ਠਹਿਰਾ ਦੇਣਾ ਕਿਉਂਕਿ ਮੈਂ ਕਾਲਾ ਹਾਂ, ਬਾਕੀ ਜਿਹੜੇ ਹੈਗੇ ਉਹ ਸਾਰੇ ਗੋਰੇ ਹੈਗੇ ਆ ਤੇ ਇਨਸਾਫ਼ ਨਹੀਂ ਹੋਣਾ.
So he tries to escape.
ਸੋ ਉਹ ਨੱਠਣ ਦੀ ਕੋਸ਼ਿਸ਼ ਕਰਦਾ.
And whilst trying to escape, he gets shot dead.
ਜਦ ਦੌੜ ਰਿਹਾ ਸੀਗਾ ਤਾਂ ਉਹਨੂੰ ਗੋਲੀ ਮਾਰਤੀ.
And eventually, the guilty man, Bob Ewell, the father of the rape victim, is exposed as the real criminal.
ਜਿਹੜੇ ਬੰਦੇ ਦੀ ਲੜਕੀ ਦਾ ਬਲਾਤਕਾਰ ਹੋਇਆ ਸੀਗਾ ਉਹ ਤੇ ਦੋਸ਼ ਲੈ ਗਿਆ ਕਿ ਉਹਨੇ ਉਹਨੂੰ ਗੋਲੀ ਮਾਰ ਕੇ ਮਾਰਤਾ ਕਾਲੇ ਨੂੰ.
But it was too late for poor Tom.
ਪਰ ਉਹ ਜਿਹੜਾ ਕਾਲਾ ਸੀਗਾ ਉਹ ਤਾਂ ਵਿਚਾਰਾ ਮਰ ਗਿਆ, ਉਹਦੇ ਲਈ ਤਾਂ ਬਹੁਤ ਦੇਰ ਹੋ ਚੁੱਕੀ ਆ.
Justice wasn't done.
ਇਨਸਾਫ਼ ਨਹੀਂ ਕੀਤਾ ਗਿਆ.
An innocent man was made a scapegoat for a crime he didn't commit.
ਇੱਕ ਨਿਰਦੋਸ਼ ਆਦਮੀ ਨੂੰ ਦੋਸ਼ ਲਾਇਆ ਗਿਆ ਜਿਹਨੇ ਉਹ ਜੁਰਮ ਕੀਤਾ ਨਹੀਂ ਸੀਗਾ.
And today, some of the biggest injustices in the world are against Christians.
ਅੱਜ ਜਿਹੜੇ ਸਭ ਤੋਂ ਵੱਡੇ ਨਾਇਨਸਾਫੀਆਂ ਹੁੰਦੀਆਂ ਉਹ ਵਿਸ਼ਵਾਸੀਆਂ ਦੇ ਖਿਲਾਫ ਹੁੰਦੀਆਂ.
In many countries, Christians are put in jail for simply believing in Christ and made up charges are put against them.
ਬਹੁਤ ਸਾਰੇ ਮੁਲਕਾਂ ਵਿੱਚ ਵਿਸ਼ਵਾਸੀਆਂ ਨੂੰ ਜੇਲ੍ਹ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ 'ਤੇ ਕੀ ਜੁਰਮ ਹੈਗਾ ਉਹ ਸਿਰਫ ਪ੍ਰਭੂ 'ਤੇ ਵਿਸ਼ਵਾਸ ਕਰਦੇ ਹੈਗੇ ਆ, ਉਹਨਾਂ 'ਤੇ ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਕੈਦ ਕੀਤਾ ਜਾਂਦਾ.
But the biggest ever injustice in the history of the world,
ਪਰ ਦੁਨੀਆ ਦੇ ਇਸ ਵਿੱਚ ਇਨਸਾਫ਼ ਜਿਹੜਾ ਸਭ ਤੋਂ ਵੱਡਾ ਬੇਇਨਸਾਫ਼ੀ ਕਿਹੜੀ ਹੋਈ ਆ,
was when the just suffered for the unjust.
ਜਦੋਂ ਕਿ ਰਾਸਬਾਜ਼ ਨੇ ਨਾਰਾਸਤਾਂ ਦੇ ਲਈ ਦੁੱਖ ਉਠਾਇਆ,
the spotless lamb of God,
ਉਹ ਬੇਦੋਸ਼ ਖੁਦਾ ਦਾ ਮੇਮਨਾ,
was sacrificed for the whole guilty world.
ਕੁਰਬਾਨ ਕੀਤਾ ਗਿਆ ਦੁਨੀਆ ਦੇ ਲਈ.
Why do we get upset when we see justice not served?
ਅਸੀਂ ਕਿਉਂ ਦੁਖੀ ਹੁੰਨੇ ਜੋ ਦੇਦੇ ਕਿ ਇਨਸਾਫ ਕਿਸੇ ਨਾਲ ਨਹੀਂ ਕੀਤਾ ਜਾਂਦਾ?
It's because inside of us we know right from wrong.
ਸਾਡੇ ਅੰਦਰ ਸਾਨੂੰ ਪਤਾ ਹੈ ਕਿ ਸਹੀ ਕੀ ਹੈਗਾ ਔਰ ਗਲਤ ਕੀ ਹੈਗਾ.
It's what theologians call the sensus divinitas.
ਦਿਮਾਗੀ ਲੋਕ ਜਿਹੜੇ ਕਹਿੰਦੇ ਆ ਉਹ ਸਾਰੇ ਜ਼ਹਿਨ ਦੇ ਵਿੱਚ ਸਾਡੇ ਸੋਚ ਹੈਗੀ ਕਿ ਸਾਨੂੰ ਪਤਾ ਕੀ ਸਹੀ ਕੀ ਗਲਤ ਹੈਗਾ
ਇਟਸ ਐਨ ਅਵੇਅਰਨੈਸ ਦੈਟ ਗੋਡ ਹੈਜ਼ ਪੁਟ ਇਨਸਾਈਡ ਆਫ ਈਚ ਆਫ ਅਸ
ਸਾਡੇ ਹਰੇਕ ਦੇ ਅੰਦਰ ਪਰਮੇਸ਼ਵਰ ਨੇ ਇੱਕ ਉਹ ਸੋਚ ਪਾਈ ਹੈਗੀ ਆ ਦੱਸਣ ਨੂੰ ਕੀ ਸਹੀ ਹੈ ਕੀ ਗਲਤ ਆ
ਵੀ ਨੋ ਇਨਸਟਿੰਕਟਿਵਲੀ ਦੈਟ ਦੇਰ ਇਜ਼ ਅ ਥਿੰਗ ਕਾਲਡ ਰਾਈਟ ਐਂਡ ਰੋਂਗ
ਸਾਨੂੰ ਪਤਾ ਕਿ ਸਹੀ ਔਰ ਗਲਤ ਹੈ ਉਹਦੀ ਤਮੀਜ਼ ਹੈ ਸਾਨੂੰ
And Ecclesiastes 3:12, when speaking of mankind, says that God has put eternity in our hearts.
ਔਰ ਜਿਹੜੀ ਕੌਤਾਂ ਦੀ ਪੋਥੀ ਹੈਗੀ ਉਹ 'ਚ ਕੀ ਲਿਖਿਆ ਗਿਆ ਕਿ ਪਰਮੇਸ਼ਵਰ ਨੇ ਇਨਸਾਨ ਦੇ ਦਿਲ ਦੇ ਵਿੱਚ ਸਹੀ ਔਰ ਗਲਤ ਦੀ ਤਮੀਜ਼ ਪਾਈ ਹੈਗੀ ਆ
ਐਂਡ ਜੈਨੇਸਿਸ 1:26 ਐਂਡ 27 ਟੀਚਸ ਅਸ ਦੈਟ ਗੋਡ ਹੈਸ ਮੇਡ ਅਸ ਇਨ ਹਿਸ ਓਨ ਇਮੇਜ
ਉਤਪਤੀ 1:26-27 'ਚ ਲਿਖਿਆ ਕਿ ਪਰਮੇਸ਼ਵਰ ਨੇ ਸਾਨੂੰ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਇਆ ਹੈਗਾ
ਵੀ ਹੈਵ ਆਲ ਗਾਟ ਅ ਸੈਂਸ ਆਫ ਜਸਟਿਸ ਐਂਡ ਫੇਅਰ ਪਲੇ ਇਨਸਾਈਡ ਈਚ ਆਫ ਅਸ
ਸਾਡੇ ਸਾਰਿਆਂ ਦੇ ਅੰਦਰ ਇੱਕ ਰਾਸਤਬਾਜ਼ੀ ਇੱਕ ਇਨਸਾਫ ਹੈਗਾ ਇੱਕ ਸਹੀ ਪਤਾ ਹੈ ਕਿ ਸਾਨੂੰ ਪਤਾ ਹੈਗਾ ਸਾਡੇ ਅੰਦਰ ਸਾਨੂੰ ਜ਼ਹਿਨ ਨੂੰ ਪਤਾ ਕਿ ਸਹੀ ਕੀ ਹੈ ਗਲਤ ਕੀ ਹੈਗਾ
And the one time atheist turned Christian, C.S. Lewis, in his book Mere Christianity,
ਇੱਕ ਬੰਦਾ ਜਿਹੜਾ C.S. Lewis ਜਿਹੜਾ ਇੱਕ ਨਾਸਤਿਕ ਤੋਂ ਵਿਸ਼ਵਾਸੀ ਬਣ ਗਿਆ ਉਹਨੇ ਕਿਤਾਬ ਵਿੱਚ ਕੀ ਲਿਖਿਆ
He writes, human beings all over the earth have this curious idea that they ought to behave in a certain way and cannot really get rid of it.
ਧਰਤੀ ਉੱਤੇ ਇਨਸਾਨ ਹੈਗੇ ਉਹਨੇ ਅੰਦਰ ਇਹ ਸੋਚ ਪਾਈ ਗਈ ਹੈ ਕਿ ਮੈਨੂੰ ਇਸ ਤਰ੍ਹਾਂ ਮੈਨੂੰ ਜ਼ਿੰਦਗੀ ਜੀਣੀ ਚਾਹੀਦੀ ਹੈਗੀ ਹੈ ਜਿਹੜੀ ਕਿ ਉਹ ਨਹੀਂ ਜੀ ਸਕਦੇ ਹੈਗੇ
The Bible teaches that God is a just judge who will one day judge the world.
Parmeshwar insaaf aur parmeshwar ke jehde ek din sahi duniya da insaaf karuga.
Acts
17:30-31.
All of us will have to give an account before God one day.
Sanu sare nu ek din parmeshwar de ke saab dena pehna apna.
When we do wrong, we know it.
Jo galat karde na sanu pata si galat kita.
Our consciences which have been given to us by God.
ਪਰਮੇਸ਼ਰ ਨੇ ਜਿਹੜਾ ਸਾਨੂੰ ਅੰਤਕਰਨ ਦਿੱਤਾ ਹੈ ਉਹ ਸਾਨੂੰ ਪਤਾ ਹੈ ਕਿ ਅਸੀਂ ਗਲਤ ਕੀਤਾ
ਵੀ ਹੈਵ ਐਨ ਇਨਬਿਲਟ ਪੁਲੀਸਮੈਨ ਇਨਸਾਈਡ ਆਫ ਅਸ
ਸਾਡੇ ਅੰਦਰ ਇੱਕ ਪੁਲੀਸਮੈਨ ਛੁਪਿਆ ਹੋਇਆ ਹੈਗਾ
ਐਂਡ ਬੈਕ ਟੂ ਕੋਰਟ ਐਂਡ ਜਸਟਿਸ
ਇਨਸਾਫ ਅੰਦਰ ਹੀ ਹੁੰਦਾ ਔਰ ਸਜ਼ਾ ਵੀ ਅੰਦਰ ਹੀ ਸੁਣਾਈ ਜਾਂਦੀ ਹੈ
ਈਵਨ ਫਰਮ ਦੀ ਅਰਲੀਸਟ ਡੇਜ਼ ਵੈਨ ਐਨੀਬਾਡੀ ਇਜ਼ ਬੀਇੰਗ ਜੱਜਡ ਇਨ ਅ ਕੋਰਟ ਔਰ ਅਕਿਊਜ਼ਡ
ਸ਼ੁਰੂ ਵਿੱਚ ਜਦੋਂ ਕੋਈ ਕਚਹਿਰੀ 'ਚ ਲੈ ਕੇ ਜਾਇਆ ਜਾਂਦਾ ਜਦੋਂ ਤੇ ਉਹ ਤੇ ਜਿਹੜਾ ਇਨਸਾਫ ਸ਼ੁਰੂ ਹੁੰਦਾ ਹੈਗਾ
ਦੇ ਹੈਵ ਦਾ ਰਾਈਟ ਫਾਰ ਅ ਲਾਇਰ ਔਰ ਐਨ ਐਡਵੋਕੇਟ ਟੂ defend or help them to make a clear representation of events
un kya janda ke tusi apna vakeel kar sakde je thonu se vakeel karke davange taake thodi sahi gal sunayi jave kachari nu
and our message today is divided into 3 points
sada paigham aj da assi tinna hissiyan vich vand sakde hage ha
what is an advocate
vakeel ki hega
who needs an advocate
kyun chahida vakeel
and what happens without an advocate
vakeel to bagair ki hunda
so have your bibles open to that
bible khol lo meri lage bible khol lo please
1 john 2
pehla johanna 2
verses 1 to 2
pehla johanna pehla chapter pehli dusri ayat
what is an advocate
vakeel kya hai
well first of all this passage in john
johanna vich ye ayatan likhiyan
it's obviously written to christians
eh vishwasiyon ne likhiyan gayan
that's clear because of what comes before our passage what we're looking at
jo pehla dekhe likhas ga pehla dekhas to pehla ki likhya
in chapter 1 we're reminded
pehle chapter yaad dilaya janda
believers of those of us who acknowledge our sins
ਉਹ ਵਿਸ਼ਵਾਸੀ ਉਹ ਹੈਗੇ ਜਿਹੜੇ ਆਪਣੇ ਪਾਪ ਦਾ ਇਕਰਾਰ ਕਰ ਲੈਂਦੇ ਆ
ਵੀ ਕਾਂਟ ਔਰ ਡਿਨਾਈ ਔਰ ਡੋਨਟ ਡਿਨਾਈ ਆਰ ਸਿਨਸ
ਅਸੀਂ ਨਹੀਂ ਕਹਿ ਸਕਦੇ ਕਿ ਮੈਂ ਪਾਪ ਨਹੀਂ ਕੀਤਾ ਅਸੀਂ ਨਹੀਂ ਇਨਕਾਰ ਕਰ ਸਕਦੇ ਇਸ ਗੱਲ ਦਾ
ਬਿਕਾਜ਼ ਇਫ ਵੀ ਡਿਡ ਡਿਨਾਈ ਆਰ ਸਿਨਸ ਵੀ ਡਿਸੀਵਿੰਗ ਇਸ ਆਰਸੈਲਵਸ
ਜੇ ਅਸੀਂ ਆਪਣੇ ਪਾਪ ਦਾ ਇਨਕਾਰ ਕਰਦੇ ਕਿ ਮੈਂ ਪਾਪ ਕੀਤਾ ਨਹੀਂ ਤੁਸੀਂ ਆਪਣੇ ਆਪ ਨੂੰ ਧੋਖੇ ਵਿੱਚ ਰੱਖਦੇ ਆ
ਇਫ ਵੀ ਡਿਨਾਈ ਆਰ ਸਿਨਸ ਵੀ ਕਾਲਿੰਗ ਗੋਡ ਅ ਲਾਇਰ
ਜੇ ਅਸੀਂ ਕਹਿੰਦੇ ਕਿ ਮੈਂ ਪਾਪ ਨਹੀਂ ਕੀਤਾ ਅਸੀਂ ਕਹਿੰਦੇ ਕਿ ਰੱਬ ਝੂਠਾ ਆ
ਬਿਕਾਜ਼ ਗੋਡ ਇਜ਼ ਦ ਵਨ ਹੂ ਡਿਕਲੇਅਰਸ ਦੈਟ ਵੀ ਆਰ ਆਲ ਗਿਲਟੀ ਆਫ ਸਿਨ
ਕਿਉਂਕਿ ਪਰਮੇਸ਼ਵਰ ਹੈ ਜਿਹਨੇ ਇਕਰਾਰ ਕੀਤਾ ਕਿ ਤੁਸੀਂ ਸਾਰੇ ਦੇ ਸਾਰੇ ਦੋਸ਼ੀ ਆ
ਵੈਲ ਵਾਟ ਇਜ਼ ਸਿਨ
ਪਾਪ ਹੈ ਕੀ
He uses the word amartia, amartia, or falling short.
ਉਸੋ ਕੱਟ ਰਿਹਾ ਨਾ ਕਿਸੇ ਚੀਜ਼ ਤੋਂ ਕੱਟ ਰਿਹਾ ਨਾ ਉਹ ਪਾਪ ਹੈਗਾ
Like an arrow falling short, shot by an archer.
ਇਹ ਜਿਹੜਾ ਤੀਰ ਜਦੋਂ ਕੋਈ ਤੀਰ ਕਮਾਨ ਵਾਲਾ ਜੋ ਤੀਰ ਮਾਰਦਾ ਹੈਗਾ ਉਹ ਤੀਰ ਆਪਣੇ ਨਿਸ਼ਾਨੇ ਤੋਂ ਪਹਿਲਾਂ ਡਿੱਗ ਜਾਂਦਾ
So all of us fall short of the expectations of us by God.
ਸਾਡੇ ਕੋਲੋਂ ਜੋ ਪਰਮੇਸ਼ਰ ਚਾਹੁੰਦਾ ਹੈਗਾ ਉਹ ਤੋਂ ਅਸੀਂ ਪਹਿਲਾਂ ਡਿੱਗ ਜਾਂਦੇ ਹੈਗੇ ਉਰੇ ਡਿੱਗ ਜਾਂਦੇ ਹੈਗੇ
That's the word he uses in verses 8 and 10.
8ਵੇਂ ਤੇ 10ਵੇਂ ਅਧਿਆਇ ਜ਼ਿਕਰ ਕੀਤਾ ਜਾਂਦਾ
And Romans 6:23 where it says for all have sinned and come short of the glory of God.
ਰੋਮੀ 6 ਤੇ ਜਿਹੜਾ ਲਿਖਿਆ ਕਿ ਸਾਰਿਆਂ ਨੇ ਪਾਪ ਕੀਤਾ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਰਹਿ ਗਏ ਆ
And another word what the Bible uses is parabasis or transgression.
ਇੱਕ ਹੋਰ ਜਿਹੜਾ ਬਾਈਬਲ ਚ ਲਵ ਲਿਖਿਆ ਗਿਆ ਹੈਗਾ ਖਤਾਵਾਂ ਖਤਾ ਜਿਹੜੀ ਹੈਗੀ ਆ
or overstepping the mark.
ਆਪਣੇ ਨਿਸ਼ਾਨ ਤੋਂ ਆਪਣੇ ਹੱਦ ਤੋਂ ਅੱਗੇ ਵਧਣਾ
That's like a athlete like a long jumper or a triple jumper they've stepped over the mark
ek khadi rahega jehda daudda hai ga daud ke jehda shaal marda hai ga oh daud ke shaal ta madh prabh ne nishan jithon rukna chahida siga odon agge chale janda
we can do our best throw the furthest, jump the farthest, but in the sight of God we're disqualified because we've all stepped over the mark.
ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਕੇ ਕੋਸ਼ਿਸ਼ ਕਰ ਸਕਦੇ ਕਿ ਅਸੀਂ ਉਸ ਨਿਸ਼ਾਨ ਤੱਕ ਪਹੁੰਚੀਏ, ਪਰ ਕਿਉਂਕਿ ਅਸੀਂ ਪਾਪੀ ਹੈਗੇ ਆ ਉਸ ਨਿਸ਼ਾਨ ਤੋਂ ਪਹਿਲਾਂ ਅਸੀਂ ਉਰੇ ਡਿੱਗਿਆ ਨੇ ਹੈਗੇ ਆ, ਅਸੀਂ ਕਰ ਨਹੀਂ ਸਕਦੇ ਕੁਝ ਵੀ.
We've all broken the commandments of God.
ਅਸੀਂ ਸਾਰਿਆਂ ਨੇ ਪਰਮੇਸ਼ਰ ਦੇ ਹੁਕਮਾਂ ਨੂੰ ਤੋੜਿਆ.
Another word the Bible uses is iniquity.
ਇੱਕ ਹੋਰ ਲਫ਼ਜ਼ ਜਿਹੜਾ ਹੈਗਾ ਬਦਕਾਰੀ.
That's having contempt or refusing to obey what God wants us to do.
ਬਦਕਾਰੀ ਕੇ ਬਦਕਾਰ ਹੋਣਾ ਕੀ ਹੈਗਾ ਕਿ ਪਰਮੇਸ਼ਰ ਸਾਨੂੰ ਜੋ ਕਹਿੰਦਾ ਹੈਗਾ ਅਸੀਂ ਨਹੀਂ ਮੰਨਦੇ ਹੈਗੇ, ਮੈਂ ਬਦਕਾਰ ਹੋ ਗਿਆ.
And as children of God, that's not to be our way of life.
ਪਰਮੇਸ਼ਰ ਦੇ ਬੱਚੇ ਹੋ ਕੇ ਸਾਨੂੰ ਇਸ ਤਰ੍ਹਾਂ ਦੇ ਸਾਨੂੰ ਨਹੀਂ ਹੋਣਾ ਚਾਹੀਦਾ ਹੈਗਾ.
Yet we're reminded in verse 8 of chapter 1
ਪਹਿਲੇ ਚੈਪਟਰ 8 ਵਿੱਚ ਲਿਖਿਆ ਗਿਆ
that we do sin and we're guilty
ਕਿ ਅਸੀਂ ਦੋਸ਼ੀ ਹੈਗੇ ਆ.
But that's not the end of the story.
ਇੱਥੇ ਕਹਾਣੀ ਖਤਮ ਨਹੀਂ ਹੁੰਦੀ.
John is writing to believers about how we have fellowship with God.
ਯੋਹਨ ਲਿਖਦਾ ਵਿਸ਼ਵਾਸੀਆਂ ਨੂੰ ਕਿ ਤੁਹਾਡੀ ਸੰਗਤੀ ਰੱਬ ਦੇ ਨਾਲ ਕਿੱਦਾਂ ਦੀ ਹੋਣੀ ਚਾਹੀਦੀ ਆ.
In verse 7 of chapter 1,
ਪਹਿਲਾ ਚੈਪਟਰ 7ਵੀਂ ਆਇਤ,
we tell that the first way is by walking with God.
ਪਹਿਲਾ ਰਾਹ ਕੀ ਹੈਗਾ ਕਿ ਅਸੀਂ ਉਹਦੇ ਨਾਲ ਸੀ ਚੱਲੀਏ.
Believing the gospel results in living the right way.
ਇੰਜੀਲ ਦੇ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਕੀ ਹੁੰਦਾ, ਅਸੀਂ ਇੰਜੀ ਅਸੀਂ ਉਹਦੇ ਪ੍ਰਭੂ ਦੇ ਨਾਲ ਸਹੀ ਚੱਲਦੇ ਹੈਗੇ ਆ ਵਚਨ ਦੇ ਵਿੱਚ.
And being cleansed by the blood of Jesus Christ.
ਉਹ ਯਿਸੂ ਮਸੀਹ ਦਾ ਖੂਨ ਸਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ.
We then confess our sins which result in us being forgiven by God.
ਫਿਰ ਆਪਣੇ ਪਾਪ ਦਾ ਇਕਰਾਰ ਕਰਦੇ ਹਾਂ ਜਿਹਦੇ ਦੁਆਰਾ ਕੀ ਹੁੰਦਾ ਸਾਨੂੰ ਪ੍ਰਭੂ ਮਾਫ਼ ਕਰਦੇ ਆ.
God wants us to live without sin.
ਪ੍ਰਭੂ ਚਾਹੁੰਦਾ ਕਿ ਅਸੀਂ ਪਾਪ ਤੋਂ ਬਗੈਰ ਰਹੀਏ.
But he knows that we're imperfect in this life.
ਪ੍ਰਭੂ ਪਤਾ ਕਿ ਜ਼ਿੰਦਗੀ ਵਿੱਚ ਅਸੀਂ ਅਸਪੂਰਨ ਹੈਗੇ ਆ.
Because of our fall into sin.
ਕਿਉਂਕਿ ਅਸੀਂ ਜੋ ਡਿਗੇ ਪਾਪ ਵਿੱਚ ਨਾ ਉਤਾਂ ਲੈ ਕੇ.
Although God's will is for us is not to sin.
ਪ੍ਰਭੂ ਦਾ ਰਾਹ ਹੈ ਕਿ ਸਾਡੇ ਲਈ ਅਸੀਂ ਪਾਪ ਨਾ ਕਰੀਏ.
We do sin, but that doesn't mean that we have no hope of having fellowship with God.
ਅਸੀਂ ਪਾਪ ਕਰਦੇ ਆ, ਪਾਪ ਹੁੰਦੇ ਸੜ ਗਏ, ਮਤਲਬ ਇਹ ਨਹੀਂ ਹੈਗਾ ਕਿ ਸੜ ਕੋਈ ਆਸ ਨਹੀਂ ਹੈਗੀ ਕਿ ਅਸੀਂ ਬਚਾਏ ਜਾਵਾਂਗੇ.
God wants us to live lives pleasing in his sight.
ਪਰਮੇਸ਼ਰ ਚਾਹੁੰਦੇ ਕਿ ਅਸੀਂ ਜ਼ਿੰਦਗੀ ਗੁਜ਼ਾਰੀਏ ਉਹਦੀ ਨਜ਼ਰ ਜਿਹੜੀ ਅੱਛੀ ਹੋਵੇ.
And in verse 2 of chapter 1 we have the word advocate.
ਪਹਿਲਾ ਚੈਪਟਰ ਦੂਸਰੀ ਆਇਤ ਕੀ ਹੁੰਦਾ ਕਿ ਵਿਚੋਲਾ.
And if you look at an ordinary dictionary definition of the word advocate,
ਜਿਸੇ ਵਕੀਲ ਦੀ ਜੇ ਤੁਸੀਂ ਦੇਖੋ ਡਿਕਸ਼ਨਰੀ ਕੀ ਮਤਲਬ ਹੈਗਾ,
you see definitions such as a person who speaks or writes in support or defense of a person or a cause.
ਉਹ ਜਿਹੜਾ ਦੂਸਰੇ ਦੇ ਲਈ ਖੜਾ ਹੋ ਕੇ ਬੋਲਦਾ ਹੈਗਾ ਕਚਹਿਰੀ ਵਿੱਚ ਉਹਨੂੰ ਬਚਾਉਣ ਦੇ ਲਈ ਉਹਨੂੰ ਕਿਹਾ ਜਾਂਦਾ ਵਕੀਲ.
A person who pleads the cause of another in a court of law.
ਉਹ ਜਿਹੜਾ ਕਚਹਿਰੀ ਜਾ ਕੇ ਇੱਕ ਦਾ ਜਿਹੜਾ ਮੁੱਦਾ ਹੈਗਾ ਉਹ ਲੈ ਕੇ ਵਕੀਲ ਜੱਜ ਜਾ ਕੇ ਪੇਸ਼ ਕਰਦਾ.
Or one who pleads the case of another, specifically who pleads the cause of another before a tribunal or judicial court.
ਇੱਕ ਉਹ ਜਿਹੜਾ ਕਚਹਿਰੀ ਅੱਗੇ ਜਾਂ ਲੋਕਾਂ ਦੇ ਅੱਗੇ ਖੜਾ ਹੋ ਕੇ ਇੱਕ ਜਿਹੜਾ ਨਿਰਦੋਸ਼ ਬੰਦਾ ਹੈਗਾ ਉਹਦੇ ਲਈ ਉਹਦੇ ਹੱਕ ਦੇ ਲਈ ਲੜਦਾ ਹੈਗਾ.
When you read the Gospel of John,
ਜੋ ਅਸੀਂ ਯੋਹੰਨਾ ਦੀ ਇੰਜੀਲ ਪੜ੍ਹਦੇ ਹਾਂ,
John uses the term comforter.
ਯੋਹੰਨਾ ਦਿੰਦਾ ਹੈਗਾ ਇੱਕ ਆਰਾਮ ਦੇਣ ਵਾਲਾ.
Or helper.
ਮਦਦਗਾਰ.
When speaking of the Holy Spirit,
ਜਦੋਂ ਪਰਮੇਸ਼ਰ ਆਤਮਾ ਦੀ ਗੱਲ ਹੋ ਰਹੀ ਹੈ,
whom Jesus says he would send.
ਪ੍ਰਭੂ ਕਹਿੰਦੇ ਆ ਕਿ ਮੈਂ ਪਰਮੇਸ਼ਰ ਆਤਮਾ ਨੂੰ ਭੇਜੂੰਗਾ.
And it's the same word here, advocate, which is translated comforter in John's gospel.
ਜਿਹਨੇ ਜਿਹੜੇ ਵਕੀਲ, ਵਿਚੋਲਾ, ਮਦਦਗਾਰ ਇੱਕੋ ਹੀ ਲਫ਼ਜ਼ ਆ.
Paracletos, one who comes alongside and helps.
ਉਹ ਜਿਹੜਾ ਤੁਹਾਡੇ ਬਰਾਬਰ ਆ ਕੇ ਖੜਾ ਹੋ ਜਾਂਦਾ, ਤੁਹਾਡੀ ਮਦਦ ਕਰਦਾ.
But when John in the gospel of when Jesus in the gospel of John uses the word comforter, he uses the word another comforter.
ਪ੍ਰਭੂ ਜਦੋਂ ਯੋਹੰਨਾ ਦੇ ਜੀਵ ਦੱਸਿਆ ਗਿਆ ਸਹਾਰਾ ਦੇਣ ਵਾਲਾ, ਉਹ ਕਹਿੰਦੇ ਕਿ ਇੱਕ ਹੋਰ ਤੁਹਾਨੂੰ ਸਹਾਰਾ ਦੇਣ ਵਾਲਾ ਆਊਗਾ.
He uses the word another comforter because Jesus is the comforter.
ਇੱਕ ਹੋਰ ਦਾ ਮਤਲਬ ਕੀ ਹੈਗਾ ਕਿ ਪ੍ਰਭੂ ਯਿਸੂ ਮਸੀਹ ਤਾਂ ਸਹਾਰਾ ਦੇਣ ਵਾਲਾ, ਤਸੱਲੀ ਦੇਣ ਵਾਲਾ ਹੈ, ਪਰ ਇੱਕ ਹੋਰ ਆਊਗਾ ਉਹਦੇ ਨਾਲ ਬਰਾਬਰ ਆ ਕੇ ਖੜਾ ਹੋਊਗਾ ਤੁਹਾਡੇ.
But the Holy Spirit is another comforter.
ਪਰਮੇਸ਼ਰ ਪਿਤਰ ਆਤਮਾ ਇੱਕ ਹੋਰ ਮਦਦਗਾਰ ਹੈਗਾ.
One of the same kind.
ਇੱਕੋ ਗੱਲ ਆ.
Allos, not eteros.
ਇੱਕੋ ਗੱਲ ਆ, ਦੋਨੇ ਆ, ਇੱਕ ਨਹੀਂ.
So John uses the word advocate of our Lord Jesus Christ.
ਪ੍ਰਭੂ ਯਿਸੂ ਮਸੀਹ ਦਾ ਯੋਹੰਨਾ ਕਹਿੰਦਾ ਕਿ ਇਹ ਵਿਚੋਲਾ ਹੈਗਾ ਸਾਡਾ.
Because we're reminded in Hebrews 9:27.
ਇਬਰਾਨੀਆਂ 9:27 ਵਿੱਚ ਲਿਖਿਆ,
it is appointed unto man once to die, but after this the judgment.
ਇਨਸਾਨ ਦੇ ਕੋਲ ਮੁਕਰਰ ਕੀਤੇ ਜਾਂਦਾ ਮੌਤ, ਉਸ ਤੋਂ ਬਾਅਦ ਫਿਰ ਉਸ ਦਾ ਇਨਸਾਫ਼.
And again in Acts 17:31.
ਰਸੂਲਾਂ ਦੇ ਕਰਤੱਵ 17:24 ਵਿੱਚ,
is appointed a day on which he will judge the world in righteousness.
ਦਿਨ ਤੈਅ ਕੀਤਾ ਪਰਮੇਸ਼ਰ ਨੇ, ਮੁਕਰਰ ਕੀਤਾ ਜਿਸ ਦਿਨ ਉਹ ਦੁਨੀਆਂ ਦਾ ਇਨਸਾਫ਼ ਕਰੂਗਾ ਰਾਸਤਬਾਜ਼ੀ ਵਿੱਚ ਆ ਕੇ.
In Matthew 12:36 Jesus says.
ਮਤੀ ਲਿਖਿਆ ਹੈਗਾ.
Every idle word men may speak, they will give account of it in the day of judgment.
ਰੇ ਜਿਹੜਾ ਬੇਫਜ਼ੂਲ ਲਫ਼ਜ਼ ਤੁਹਾਡੇ ਮੂੰਹ ਚੋਂ ਨਿਕਲ ਜਾਏਗਾ ਉਹਦਾ ਤੁਸੀਂ ਹਿਸਾਬ ਦੇਣਾ ਹੈਗਾ ਕਿਆਮਤ ਵਾਲੇ ਦਿਨ.
I don't know if any of you have been to court before.
ਤੁਹਾਡੇ ਕੋਈ ਗਿਆ ਕਚਹਿਰੀ ਵਿੱਚ, ਕੋਰਟ ਵਿੱਚ ਗਿਆ ਕੋਈ?
But according to the Gospels, we're all going to court.
ਇੰਜੀਲ ਜੀ ਲਿਖਿਆ ਅਸੀਂ ਸਾਰਿਆਂ ਨੇ ਜਾਣਾ ਹੈਗਾ ਕਚਹਿਰੀ ਵਿੱਚ.
We've all got an appointment before the judge.
ਸਾਡਾ ਸਾਰਿਆਂ ਦਾ ਵਕਤ ਬੰਨਿਆ ਹੈਗਾ ਜਦ ਅਸੀਂ ਜਾ ਕੇ ਜੱਜ ਦੇ ਮੂਹਰੇ ਖੜੇ ਹੋਣਾ.
But remember,
ਯਾਦ ਰੱਖੋ,
the word gospel means good news.
ਇੰਜੀਲ ਦਾ ਕੀ ਮਤਲਬ ਹੈ? ਇੰਜੀਲ ਦਾ ਤਰਜਮਾ ਹੈਗਾ ਖੁਸ਼ਖਬਰੀ.
It's good news is that although we're undeniably guilty of sin,
ਖੁਸ਼ਖਬਰੀ ਦਾ ਮਤਲਬ ਹੈਗਾ ਕਿ ਅਸੀਂ ਸਾਰੇ ਬਿਨਾਂ ਕਿਸੇ ਸ਼ੱਕ ਤੋਂ ਅਸੀਂ ਸਾਰੇ ਦੋਸ਼ੀ ਹੈਗੇ ਹਾਂ, ਪਾਪੀ ਹੈਗੇ ਹਾਂ.
Although we all have to appear before a righteous and holy all-knowing judge,
ਔਰ ਸਾਰਿਆਂ ਨੂੰ ਇੱਕ ਸਰਵ ਗਿਆਨੀ, ਸਰਵ ਸ਼ਕਤੀਮਾਨ, ਸਭ ਕੁਝ ਜਾਣਨ ਵਾਲੇ ਪਰਮੇਸ਼ਰ ਅੱਗੇ ਖੜੇ ਹੋਣਾ ਹੈਗਾ ਇੱਕ ਦਿਨ.
When we have fellowship with God,
ਜਦੋਂ ਅਸੀਂ ਪ੍ਰਭੂ ਨਾਲ ਸੰਗਤੀ ਕਰਦੇ ਹਾਂ,
and we're in court,
ਅਸੀਂ ਕਚਹਿਰੀ ਚ ਹੁੰਦੇ ਹਾਂ,
even though we're guilty,
ਅਸੀਂ ਦੋਸ਼ੀ ਹਾਂ,
we're not going to be alone in the dock,
ਅਸੀਂ ਇਕੱਲੇ ਨਹੀਂ ਹੋਣਾ ਹੈਗਾ ਕਚਹਿਰੀ ਚ ਖੜੇ.
We have an advocate.
ਵਿਚੋਲ ਵਕੀਲ ਹੈਗਾ, ਸਾਡਾ ਵਿਚੋਲਾ ਹੈਗਾ.
And he's not like any advocate or solicitor in the world.
ਉਹ ਦੁਨੀਆ ਦੇ ਵਕੀਲਾਂ ਵਰਗਾ ਨਹੀਂ ਹੈਗਾ ਸਾਡਾ ਵਕੀਲ.
With limited knowledge of the facts.
ਜੋ ਕੋ ਇੰਨੀ ਸਮਝ ਨਹੀਂ ਹੈਗੀ.
Lawyers, barristers, solicitors weren't there when the client's incident occurred.
ਵਕੀਲ ਜਿਹੜੇ ਹੈਗੇ ਆ, ਬੈਰਿਸਟਰ ਜਿਹੜੇ ਹੈਗੇ ਆ, ਉਹ ਸੁਣ ਕੇ ਜਿਹਦੀ ਗੱਲਾਂ ਕਰਦੇ ਹੈਗੇ ਆਪਣੇ ਆਪਣੇ ਬੰਦੇ ਨੂੰ ਬਚਾਉਣ ਦੇ ਲਈ, ਉਹਨਾਂ ਕੋਲ ਉਨਾ ਕੇ ਗਿਆਨ ਹੁੰਦਾ.
They have to rely on the word of their clients and circumstantial evidence.
ਜੋ ਉਹਨਾਂ ਨੂੰ ਦੱਸਿਆ ਜਾਂਦਾ, ਜੋ ਸਬੂਤ ਪੇਸ਼ ਕੀਤੇ ਜਾਂਦੇ, ਉਹਨਾਂ ਨੂੰ ਲੈ ਕੇ ਉਹ ਆਪਣਾ ਕੰਮ ਕਰਦੇ ਆ.
Not so with our lawyer or advocate Jesus.
ਜਿਹੜਾ ਸਾਡਾ ਵਕੀਲ ਆ ਨਾ, ਸਾਡਾ ਵਿਚੋਲਾ,
The Bible describes him as Emmanuel, God with us.
ਲਿਖਿਆ Emmanuel, ਪਰਮੇਸ਼ਰ ਸਾਡੇ ਨਾਲ.
And because of who he is and he knows that we're guilty,
ਜੋ ਹੈ ਉਹ ਪ੍ਰਭੂ ਸਾਡਾ, ਉਹਨੂੰ ਪਤਾ ਕਿ ਅਸੀਂ ਦੋਸ਼ੀ ਹੈਗੇ ਹਾਂ, ਕੋਈ ਸ਼ੱਕ ਨਹੀਂ.
He's still coming alongside us.
ਫਿਰ ਵੀ ਬਾਵਜੂਦ ਇਸ ਦੇ ਉਹ ਸਾਡੇ ਬਰਾਬਰ ਆ ਕੇ ਖੜਾ ਹੁੰਦਾ.
To defend us.
ਸਾਨੂੰ ਬਚਾਉਣ ਦੇ ਲਈ.
Which brings us to our second point.
ਦੂਸਰੀ ਗੱਲ
ਹੁੰਦੀ ਹੈ an advocate.
ਵਕੀਲ ਦੀ ਲੋੜ ਕਿਹਨੂੰ ਹੈਗੀ ਆ?
I do.
ਮੈਨੂੰ ਲੋੜ ਹੈ.
You do.
ਤੁਹਾਨੂੰ ਲੋੜ ਹੈਗੀ ਆ.
We all do.
ਸਾਰਿਆਂ ਨੂੰ ਲੋੜ ਹੈਗੀ ਆ.
Why?
ਕਿਉਂ?
Because on that day that we must appear before God, we'll all be silent.
ਉਸ ਦਿਨ ਜਿਸ ਦਿਨ ਅਸੀਂ ਆਪਣੇ ਰੱਬ ਦੇ ਅੱਗੇ ਖੜੇ ਹੋਣਾ ਹੈਗਾ ਇਨਸਾਫ ਦੇ ਲਈ, ਉਸ ਵੇਲੇ ਸਾਡੇ ਸਾਰਿਆਂ ਦੇ ਮੂੰਹ ਬੰਦ ਹੋਣੇ ਆ.
Romans 3:19 reads.
ਰੋਮੀਆਂ 3:19.
Now we know that whatever the law says, it says to those who are under the law.
ਜਾਣੇ ਕਿ ਜੋ ਸ਼ਰ੍ਹਾਂ ਕਹਿੰਦੀ ਆ, ਉਹਨਾਂ ਨੂੰ ਕਹਿੰਦੀ ਆ ਜਿਹੜੇ ਸ਼ਰ੍ਹਾਂ ਦੇ ਹੇਠਾਂ ਹੈਗੇ ਆ.
That every mouth may be stopped and all the world may be guilty before God.
ਹਰ ਇਨਸਾਨ ਚੁੱਪ ਕੀਤਾ ਇੱਕ ਚੁੱਪ ਕਰਾਇਆ ਜਾਵੇ, ਹਰ ਦੁਨੀਆ ਦੇ ਲੋਕ ਜਿਹੜੇ ਹੈਗੇ ਆ ਉਹ ਸਾਰੇ ਦੋਸ਼ੀ ਠਹਿਰਾਏ ਜਾਣ.
In and of ourselves we have no defense.
ਆਪਣੇ ਆਪ ਦੇ ਵਿੱਚ ਸਾਡੇ ਕੋਲ ਕੋਈ ਵੀ ਅਸੀਂ ਕੁਝ ਸਰਗਾ ਕੁਝ ਅਸੀਂ ਕਹਿ ਨਹੀਂ ਸਕਦੇ ਕਿ ਆਪਣੇ ਬਚਾਵ ਦੇ ਲਈ.
We have no excuse for our sins.
ਸਾਡੇ ਪਾਪ ਦੇ ਲਈ ਸਾਡੇ ਕੋਲ ਕੋਈ ਵੀ ਬਹਾਨਾ ਨਹੀਂ ਹੈਗਾ.
Isaiah 64:6 says all our righteousness is as filthy rags.
ਇਸ਼ਾਇਆ 64:6 ਕੀ ਲਿਖਿਆ? ਸਾਡੇ ਸਾਰੇ ਚੰਗੇ ਕੰਮ ਜਿਹੜੇ ਹੈਗੇ ਗੰਦੇ ਕੱਪੜੇ, ਚਿਥੜੇ ਵਰਗੇ ਕੱਪੜੇ ਵਰਗੇ ਆ.
That's not nice.
ਇਹ ਚੰਗੀ ਗੱਲ ਨਹੀਂ ਹੈਗੀ.
That's our best.
ਸਾਡੇ ਸਭ ਤੋਂ ਵਧੀਆ ਜਿਹੜਾ ਪਹਿਨਾਵਾ, ਜੇ ਗੰਦੇ ਚੀਥੜੇ ਗੰਦੇ ਕੱਪੜੇ ਹੈਗੇ ਆ ਤਾਂ ਫਿਰ ਕੁਛ ਨਹੀਂ ਹੋ ਸਕਦਾ.
ਜਸਟ ਇਮੈਜਿਨ ਆਰ ਵਰਸ.
ਸੋਚੋ ਜੋ ਸਾਡੇ ਚੰਗੇ ਹੈਗੇ ਗੰਦੇ ਚੀਥੜੇ ਕੱਪੜੇ, ਸਾਡੇ ਚੰਗੇ ਤੋਂ ਚੰਗੇ ਹੈਗੇ ਆ, ਅਤੇ ਸਾਡੇ ਮਾੜੇ ਤੋਂ ਮਾੜੇ ਕੀ ਹੋ ਸਕਦੇ ਹੈਗੇ ਆ?
ਇਨ ਜ਼ਕਰਿਆ ਚੈਪਟਰ 3 we read that Joshua the high priest was wearing filthy garments.
ਜ਼ਕਰਿਆ ਦੇ ਵਿੱਚ ਜ਼ਕਰ ਜੋਸ਼ੂਆ ਦੀ ਕਿਤਾਬ ਲਿਖੀ, ਜਿਹੜਾ ਜ਼ਕਰਿਆ ਜਿਹੜਾ ਨਬੀ ਹੈਗਾ, ਯਾਜਕ ਹੈਗਾ, ਉਹ ਗੰਦੇ ਵਸਤਰ ਪਾ ਕੇ ਖੜਾ ਸੀਗਾ ਸੇਵਾ ਕਰਨ ਦੇ ਲਈ.
That is literally clothes covered in feces or excrement.
ਉਹ ਤਾਂ ਅਸੀਂ ਕਹਿੰਦੇ ਕਿ ਉਹਦੇ ਟੋਇਲਟ ਲੱਗੀ ਹੈਗੀ, ਗੰਦਗੀ ਲੱਗੀ ਗਈ ਉਹਦੇ ਦਾਮਨ ਉੱਤੇ, ਉਹ ਕੱਪੜੇ ਪਾ ਕੇ ਖੜਾ ਹੈਗਾ ਰੱਬ ਦੇ ਅੱਗੇ.
And that is a picture of how we are in the sight of God.
ਇਹ ਤਸਵੀਰ ਹੈਗੀ ਇਨਸਾਨ ਦੀ ਜਦੋਂ ਰੱਬ ਦੇ ਅੱਗੇ ਖੜਾ ਹੁੰਦਾ ਹੈਗਾ.
Loathsome.
ਗੰਦਾ ਘਿਨਾਉਣਾ.
And in Philippians 3:8, the Apostle Paul, looking at his life as Saul the Pharisee,
ਫਿਲੀਪੀਆਂ 3:8 ਜਦੋਂ ਪੌਲਸ ਦੇਖਦਾ ਹੈਗਾ ਫਰੀਸੀਆਂ ਨੂੰ, ਉਹਨਾਂ ਦੀ ਜ਼ਿੰਦਗੀਆਂ ਨੂੰ, ਤਾਂ ਕੀ ਕਹਿੰਦਾ?
When he thought of his pure Hebrew pedigree,
ਉਹਨੇ ਸੋਚਿਆ ਕਿ ਮੈਂ ਤੇ ਇਬਰਾਨੀ ਦੇ ਵਿੱਚੋਂ, ਮੇਰੀ ਤਾਂ ਨਸਲ ਬੜੀ ਸਾਫ਼ ਹੈਗੀ ਆ, ਬੜੀ ਉੱਚੀ ਹੈਗੀ ਆ.
And his religious attainments, he considered them dung.
ਔਰ ਜੋ ਮੈਂ ਹਾਸਲ ਕੀਤਾ, ਕਹਿੰਦੇ ਸਾਰਾ ਕੁਝ ਜਿਹੜਾ ਹੈਗਾ, ਸਭ ਕੁਝ ਜੋ ਹੈ, ਉਹਨੂੰ ਮੈਂ ਕੂੜੇ ਦੇ ਬਰਾਬਰ ਸਮਝਦਾ.
In comparison with Christ.
ਮਸੀਹ ਦੀ ਨਿਸਬਤ.
Philippians 3:8.
ਫਿਲੀਪੀਆਂ 3:8.
In Daniel 7:10 and Revelation 20:12.
ਦਾਨੀਲ ਵਿੱਚ ਤੇ ਪ੍ਰਕਾਸ਼ ਦੀ ਪੋਥੀ ਵਿੱਚ.
When speaking of the day of judgment, we read.
ਇਨਸਾਫ਼ ਦੇ ਦਿਨ ਬਾਰੇ ਜਦੋਂ ਲਿਖਿਆ ਜਾਂਦਾ, ਕਿਹਾ ਗਿਆ.
And the books were opened.
ਕਿਤਾਬਾਂ ਖੋਲੀਆਂ ਗਈਆਂ.
The books that contained evidence that would condemn us were opened.
ਕਿਤਾਬਾਂ ਖੋਲੀਆਂ ਗਈਆਂ ਜਿਹੜੀਆਂ ਕਿਤਾਬਾਂ ਵਿੱਚ ਲਿਖਿਆ ਹੈਗਾ ਕਿ ਸਾਡੇ ਗੁਨਾਹ ਕੀ ਹੈਗੇ ਆ, ਉਹ ਕਿਤਾਬਾਂ ਖੋਲੀਆਂ ਗਈਆਂ।
ਐਂਡ ਇਨ ਦ ਪੈਸੇਜ ਫਰਮ ਡੈਨੀਅਲ,
ਡੈਨੀਅਲ ਦੀ ਕਿਤਾਬ ਵਿੱਚ ਲਿਖਿਆ,
ਇਟਸ ਅ ਹੈਵਨਲੀ ਕੋਰਟ ਸੀਨ,
ਇਹ ਜਿਹੜਾ ਕਚਹਿਰੀ ਲੱਗੀ ਆ ਇਹ ਧਰਤੀ ਉੱਤੇ ਕਚਹਿਰੀ ਨਹੀਂ ਗਈ, ਸਵਰਗੀ ਕਚਹਿਰੀ ਲੱਗੀ ਆ।
Where God is seated in judgment on his throne.
ਪਰਮੇਸ਼ਰ ਆਪਣੇ ਤਖਤ ਤੇ ਵਿਰਾਜਮਾਨ ਹੈਗੇ ਆ ਇਨਸਾਫ ਕਰਨ ਦੇ ਲਈ।
Jesus is there and he's given dominion and authority because he is the son of man.
ਪ੍ਰਭੂ ਯੇਸ਼ੂ ਨੂੰ ਅਖਤਿਆਰ ਦਿੱਤਾ ਗਿਆ ਹੈਗਾ, ਕਿਉਂ? ਉਹ ਜ਼ਮੀਨ ਅਸਮਾਨ ਦਾ ਇਨਸਾਨ ਦਾ ਉਹ ਖੁਦਾ ਹੈਗਾ।
So no one gets away with sin.
ਕੋਈ ਵੀ ਇਨਸਾਨ ਉੱਥੇ ਆਪਣੇ ਪਾਪ ਤੋਂ ਬਚ ਕੇ ਕਿਸੇ ਪਾਸੇ ਨਹੀਂ ਜਾ ਸਕਦਾ, ਕੋਈ ਵੀ।
We read in Revelation 20 verse 12.
ਪ੍ਰਕਾਸ਼ ਦੀ ਪੋਥੀ 20:4 ਚ ਲਿਖਿਆ,
And I saw the dead, great and small, standing before the throne of God.
ਮੈਂ ਦੇਖਿਆ ਮੁਰਦੇ ਸਾਰੇ ਖੜੇ, ਛੋਟੇ ਔਰ ਬੜੇ, ਖੁਦਾ ਦੇ ਤਖਤ ਦੇ ਅੱਗੇ ਮੈਂ ਸਾਰੇ ਦੇਖੇ ਖੜੇ।
And books were opened.
ਕਿਤਾਬਾਂ ਖੋਲੀਆਂ ਗਈਆਂ।
Then another book was opened.
ਫਿਰ ਇੱਕ ਹੋਰ ਕਿਤਾਬ ਖੋਲੀ ਗਈ,
which is the book of life,
ਜਿਹੜੀ ਜ਼ਿੰਦਗੀ ਦੀ ਕਿਤਾਬ ਹੈਗੀ ਹੈ।
And the dead were judged by what was written in the books.
ਜੋ ਕਿਤਾਬ ਵਿੱਚ ਲਿਖਿਆ ਸੀਗਾ ਉਹਦੇ ਅਨੁਸਾਰ ਮੁਰਦਿਆਂ ਦਾ ਹਿਸਾਬ ਹੋਇਆ।
According to what they had done.
ਉਹਨਾਂ ਨੇ ਜੋ ਕੀਤਾ ਸੀਗਾ ਨਾ ਉਹਦੇ ਅਨੁਸਾਰ ਉਹਨਾਂ ਦਾ ਹਿਸਾਬ ਹੋਇਆ।
So therein lies our need for an advocate.
ਇੱਥੇ ਜ਼ਰੂਰਤ ਆਉਂਦੀ ਹੈ ਸਾਨੂੰ ਕਿ ਵਿਚੋਲਾ ਹੋਣਾ ਚਾਹੀਦਾ।
Or should I say that shows our need for the advocate.
ਖਾਸ ਜਿਹੜਾ ਵਿਚੋਲਾ ਹੈ ਪਰਮੇਸ਼ਰ, ਉਹਦੀ ਲੋੜ ਹੈ ਕਿ ਸਾਨੂੰ।
God is a just and a fair God.
ਪਰਮੇਸ਼ਰ ਇੱਕ ਇਨਸਾਫ, ਅਦਲ ਇਨਸਾਫ ਵਾਲਾ ਪਰਮੇਸ਼ਰ ਹੈ।
In Genesis 18:25 Abraham said.
ਉਦੋਂ ਦੀ 18:25 ਚ ਅਬਰਾਮ ਨੇ ਕੀ ਕਿਹਾ?
Shall not the judge of all the earth do right?
ਕੀ ਜ਼ਮੀਨ ਦਾ ਬਚਾਉਣ ਵਾਲਾ ਜਿਹੜਾ ਹੈਗਾ, ਵਕੀਲ ਹੈਗਾ, ਉਹ ਸਾਰਿਆਂ ਦੇ ਲਈ ਸਹੀ ਨਾ ਕਰੂਗਾ?
But we have an advocate.
ਸਾਡਾ ਵਿਚੋਲਾ ਹੈਗਾ।
Who is our advocate?
ਕੌਣ ਹੈਗਾ ਵਿਚੋਲਾ ਸਾਡਾ?
Jesus Christ,
ਪਰਮੇਸ਼ਰ ਯੇਸ਼ੂ ਮਸੀਹ, ਰਾਸਤਬਾਜ਼।
In the Old Testament,
ਪੁਰਾਣੇ ਨੇਮ ਵਿੱਚ,
way before Jesus came into the world,
ਪ੍ਰਭੂ ਯੇਸ਼ੂ ਮਸੀਹ ਦੇ ਆਉਣ ਤੋਂ ਬਹੁਤ ਦੇਰ ਪਹਿਲਾਂ,
old righteous Job lamented.
ਜਿਹੜਾ ਅਯੂਬ ਸੀਗਾ ਉਹਨੇ ਕੀ ਲਿਖਿਆ?
There is no mediator or arbiter between us.
ਕੀ ਕਹਿੰਦਾ? ਸਾਡੇ ਵਿਚਕਾਰ ਕੋਈ ਵਿਚੋਲਾ, ਕੋਈ ਸਮਝੌਤਾ ਕਰਨ ਵਾਲਾ ਨਹੀਂ ਹੈਗਾ।
Who might lay his hand on us both?
Sorry, who?
Who might lay his hand on us both?
ਜਿਹੜਾ ਕਿ ਸਾਡੇ ਦੋਨਾਂ ਉੱਤੇ ਆਪਣਾ ਹੱਥ ਰੱਖੇ।
So Job was longing for someone who would act as a go between to represent him to God and God to him.
ਅਜੂਬ ਤੜਫਦਾ ਸੀਗਾ ਕਿ ਮੈਨੂੰ ਕੋਈ ਮਿਲੇ ਜਿਹੜਾ ਕਿ ਮੈਨੂੰ ਪਰਮੇਸ਼ਰ ਦੇ ਅੱਗੇ, ਪਰਮੇਸ਼ਰ ਨੂੰ ਮੇਰੇ ਅੱਗੇ ਲੈ ਕੇ ਆ ਸਕੇ।
But Job couldn't see the full picture.
ਪਰ ਅਜੂਬ ਪੂਰੀ ਤਸਵੀਰ ਨਹੀਂ ਦੇਖ ਸਕਦਾ ਸੀਗਾ।
Because we read in 1 Timothy 2:5.
ਪਹਿਲੀ ਤਿਮੋਥੀ 2:5 ਵਿੱਚ ਲਿਖਿਆ,
For there is one God and one mediator between God and man, the man Christ Jesus.
ਇੱਕ ਪਰਮੇਸ਼ਰ, ਇੱਕ ਵਿਚੋਲਾ ਜਿਹੜਾ ਹੈ ਇਨਸਾਨ ਦੇ ਵਿਚਕਾਰ ਤੇ ਪਰਮੇਸ਼ਰ ਦੇ ਵਿਚਕਾਰ, ਉਹ ਹੈਗਾ ਸਾਡਾ ਪ੍ਰਭੂ ਯੇਸ਼ੂ ਮਸੀਹ।
Jesus is the one Job longed for.
ਪ੍ਰਭੂ ਯੇਸ਼ੂ ਮਸੀਹ ਹੈਗਾ ਜਿਹਦੇ ਲਈ ਅਯੂਬ ਤੜਫਦਾ ਸੀਗਾ।
So if you're a believer here today, you can boldly say,
ਅੱਜ ਜੇ ਤੁਸੀਂ ਵਿਸ਼ਵਾਸੀ ਹੈਗੇ ਤੇ ਬੈਠੇ, ਤੁਸੀਂ ਬੜੀ ਦਲੇਰੀ ਦੇ ਨਾਲ ਕਹਿ ਸਕਦੇ ਹੋ, ਫਖਰ ਦੇ ਨਾਲ,
Jesus is my advocate.
ਕਿ ਪ੍ਰਭੂ ਯੇਸ਼ੂ ਮਸੀਹ ਮੇਰਾ ਵਿਚੋਲਾ, ਮੇਰਾ ਵਕੀਲ ਹੈਗਾ।
Jesus is from the Hebrew name Yehoshua or Joshua.
Jesus jara Yehoshua Hebrew loves aga,
which means the Lord is salvation.
Ki matlab hai ke parmeshwar meri mukti hai ga.
Salvation means being rescued or delivered.
Mukti da matlab kya hai? Mukti pani ka matlab hai ke bachaya jana, churaya jana.
A person in danger needs rescuing or delivering.
Jara ko khatre chunda, jara ko khatre chunda insaan un ki chahunda ke main bachaya jaawa.
A drowning man needs to be saved.
ਡੁੱਬਦੇ ਬੰਦੇ ਨੂੰ ਬਚਾਇਆ ਜਾਂਦਾ ਚਾਹੀਦਾ ਸਾਰਾ।
A person trapped in a burning building needs to be rescued or they'll perish.
ਜਿਹੜਾ ਘਰ 'ਚ ਫਸਿਆ ਜਿਹੜਾ ਅੱਗ ਲੱਗੀ ਹੈਗੀ, ਉਹ ਕੀ ਚਾਹੁੰਦਾ ਕਿ ਮੈਨੂੰ ਕੋਈ ਬਚਾਵੇ ਮੈਨੂੰ ਮਰਨ ਤੋਂ ਪਹਿਲਾਂ।
In 1 Thessalonians chapter 1 and verse 9, ਪਹਿਲਾ
ਥੈਸਲੋਨੀਕੀਆਂ ਵਿੱਚ ਲਿਖਿਆ ਹੈਗਾ,
that Jesus delivers us from the wrath to come.
ਪ੍ਰਭੂ ਸਾਨੂੰ ਆਉਣ ਵਾਲੇ ਗਜ਼ਬ ਤੋਂ ਬਚਾ ਕੇ ਰੱਖਦੇ ਆ।
There's God's wrath to come because of our sins.
ਪਰਮੇਸ਼ਰ ਦਾ ਗਜ਼ਬ ਕਿਉਂ ਆਉਣ ਵਾਲਾ ਹੈਗਾ? ਸਾਡੇ ਪਾਪਾਂ ਕਰਕੇ।
Our sins which are against the holy and just judge.
ਸਾਡੇ ਪਾਪ ਜਿਹੜੇ ਰਾਸਤਬਾਜ਼ ਪਰਮੇਸ਼ਰ ਦੇ ਖਿਲਾਫ ਹੈਗੇ ਆ।
Our sins put us in trouble with God.
ਸਾਡੇ ਪਾਪ ਸਾਨੂੰ ਮੁਸ਼ਕਲ ਵਿੱਚ ਪਾਉਂਦੇ ਹੈਗੇ ਰੱਬ ਦੇ ਨਾਲ।
But when Jesus was going to be born, Joseph was told by the angel of the Lord.
ਪਰ ਜਦੋਂ ਪ੍ਰਭੂ ਯੇਸ਼ੂ ਮਸੀਹ ਨੇ ਪੈਦਾ ਹੋਣਾ ਸੀਗਾ, ਉਹ ਤੋਂ ਪਹਿਲਾਂ ਯੂਸਫ ਨੂੰ ਦੱਸਿਆ ਗਿਆ ਫਰਿਸ਼ਤੇ ਦੁਆਰਾ,
ਯੂ ਸ਼ਾਲ ਕਾਲ ਹਿਸ ਨੇਮ ਜੀਸਸ ਫਰ ਹੀ ਵਿਲ ਸੇਵ ਹਿਸ ਪੀਪਲ ਫਰਮ ਦੇਅਰ ਸਿਨਸ। ਤੂੰ
ਦੋਨੋਂ ਯੇਸ਼ੂ ਰੱਖੂਗਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਊਗਾ।
Jesus is the savior just like his name.
ਜਿੱਦਾਂ ਨਾਮ ਹੈਗਾ
Yehoshua means.
Yehoshua ਪਰਮੇਸ਼ਰ, ਪ੍ਰਭੂ ਯੇਸ਼ੂ ਜੀ ਬਚਾਉਣ ਵਾਲਾ ਹੈਗਾ ਆਪਣੇ ਲੋਕਾਂ ਦਾ।
He is Christ or Christos.
ਉਹ ਮਸੀਹ ਹੈਗਾ।
the anointed one foretold in the writings of the Old
Testament,
who would come and set the captives free, give sight to those who are spiritually blind,
and
hearing to those who are spiritually deaf.
In Matthew 20
and verse
28,
and Mark 10:45, Jesus said that he came to give his life as a ransom
for many.
And the word ransom, lutron, literally is money paid to set free or release a slave or a
prisoner.
His life, when he shed his blood on Calvary,
sets
free all who believe and trust in him.
That's
why, as he hung on the cross on Calvary,
he said, "It is
finished."
Pura hoya.
Literally, the debt is fully paid for.
Karza chukaya gaya.
So the third point is, what happens to those without an advocate? Muslims believe that there's an angel on your left shoulder and an angel on your right shoulder.
Musliman kehnde hai ki thode khabbe mode te sajje mode te ek ek farishta baitha hoga.
The angel on your left shoulder is writing down your bad deeds.
Khabbe passe wala jehda farishta hai ki oh thode maade karm likhda.
And the angel on your right shoulder is writing down your good deeds.
Sajje passe jehda mode te baitha oh thode changi kam likhda kitab vich.
And on judgment day, these books will be weighed in a set of balances.
Insaaf wale din eh dono kitabaan jehdiyan hegiyan oh tarazu vich toliyan janiyan.
If your left or bad deeds outweigh your good deeds, you'll go to hell. But if your good deeds outweigh your bad deeds, you'll go to Jannah or heaven. It's very much a religion of works. In this system, you may need to go through life with a
calculator.
And the trouble is that the Bible makes clear that God is a holy and just God, and we're all unclean, unworthy, and undeserving
sinners.
The Bible from start to finish makes it clear that all of us are guilty of breaking God's laws.
ਸ਼ੁਰੂ ਤੋਂ ਲਿਖਿਆ ਬਚਨ ਵਿੱਚ ਅਸੀਂ ਸਾਰੇ ਦੋਸ਼ੀ ਹੈਗੇ ਕਿਸ ਗੱਲ ਦੇ ਕਿ ਅਸੀਂ ਪਰਮੇਸ਼ਰ ਦੇ ਹੁਕਮਾਂ ਨੂੰ ਤੋੜਿਆ ਪਹਿਲਾਂ ਤੋਂ ਲੈ ਕੇ.
And we don't have it in us the ability to please God.
ਉਹ ਸਾਡੇ ਅੰਦਰ ਕਾਬਲੀਅਤ ਨਹੀਂ ਹੈ ਕਿ ਅਸੀਂ ਆਪਣੇ ਆਪ ਕਿਸੇ ਤਰ੍ਹਾਂ ਨਾਲ ਅਸੀਂ ਪਰਮੇਸ਼ਰ ਨੂੰ ਖੁਸ਼ ਕਰ ਸਕੀਏ.
In Jeremiah 17 verse 9 we read,
Jeremiah 17:9 ਵਿੱਚ ਲਿਖਿਆ,
the heart is deceitful above all things and desperately wicked.
ਦਿਲ ਸਭ ਤੋਂ ਜ਼ਿਆਦਾ ਧੋਖੇਬਾਜ਼ ਹੈਗਾ, ਬਹੁਤ ਮਾਯੂਸ ਹੈਗਾ.
Who can know it?
ਕੌਣ ਜਾਣਦਾ ਦਿਲ ਨੂੰ ਇਨਸਾਨ ਦੇ?
And Jeremiah 10 verse 23 we read,
Jeremiah 10:23 ਵਿੱਚ ਲਿਖਿਆ,
I know, O Lord, that the way of man is not in himself.
ਉਹ ਮੈਂ ਜਾਣਦਾ ਕਿ ਇਨਸਾਨ ਦੇ ਰਾਹ ਜਿਹੜੇ ਹੈਗੇ ਉਹਦੇ ਆਪਣੇ ਹੱਥਾਂ ਵਿੱਚ ਨਹੀਂ ਹੈਗੇ.
That is not in man who walks to direct his steps.
ਇਨਸਾਨ ਦੇ ਵਿੱਚ ਨਹੀਂ ਹੈਗਾ ਕਿ ਆਪਣੇ ਆਪ ਨੂੰ ਉਹਨਾਂ ਕਦਮਾਂ ਤੇ ਲੈ ਕੇ ਜਾਵੇ ਜਿਹੜੇ ਕਦਮ ਸਹੀ ਹੈਗੇ ਆ.
And our Lord Jesus Christ in Matthew 15:19
said, ਮਤੀ 15 ਵਿੱਚ ਪ੍ਰਭੂ ਯੇਸ਼ੂ ਜੀ ਨੇ ਕਿਹਾ,
For out of the heart come evil thoughts,
ਦਿਲ ਦੇ ਵਿੱਚੋਂ ਦੁਸ਼ਟ ਖਿਆਲ ਨਿਕਲਦੇ ਆ,
Murder, adultery, sexual immorality,
ਖੂਨ, ਜਨਾਹ, ਹਰਾਮਕਾਰੀ,
theft, false witness, slander,
chuthi gawai, dhokha dena, chooth bolna.
These things defile a person.
Eh sari cheezan hai ki eh insaan nu napak kardiyan.
Jesus operates at a higher level than religion.
Prabhu Yeshu ji dharm to kithe utte chalde sige.
The Pharisees and religious people of the day, they thought that they were pretty righteous if they didn't commit adultery or kill anybody.
ਫਰੀਸੀ ਜਿਹੜੇ ਧਰਮ ਦੇ ਠੇਕੇਦਾਰ ਸੀ, ਉਹਨਾਂ ਨੇ ਕੀ ਸੋਚਿਆ, ਅਸੀਂ ਜੇ ਜਨਾਹ ਨਹੀਂ ਕਰਦੇ, ਅਸੀਂ ਜੇ ਪਾਪ ਨਹੀਂ ਕਰਦੇ, ਅਸੀਂ ਖੂਨ ਨਹੀਂ ਕਰਦੇ ਹੈਗੇ ਨਾ, ਅਸੀਂ ਦੂਸਰਿਆਂ ਲੋਕਾਂ ਨਾਲੋਂ ਬਹੁਤ ਚੰਗੇ ਹਾਂ.
And in the Sermon on the Mount, our Lord taught that lusting after anybody makes you guilty in the sight of God of adultery.
ਪਹਾੜੀ ਉਪਦੇਸ਼ ਜੀ ਲਿਖਿਆ ਕਿ ਜਿਸ ਕਿਸੇ ਦੇ ਕਿਸ ਨੂੰ ਦੇਖੇ ਜੇ ਲਾਲਸਾ ਕਰਦੇ ਆ ਨਾ, ਇਹ ਸਮਝ ਲਓ ਕਿਸੇ ਜਨਾਹ ਕਰ ਲਿਆ, ਕੋਈ ਫਰਕ ਨਹੀਂ ਪਿਆ.
Being angry with a person makes you guilty of murder in the eyes of God.
ਕਿਸੇ ਨਾਲ ਤੁਸੀਂ ਜੇ ਗੁੱਸੇ ਹੋ ਗਏ ਨਾ, ਜ਼ਿਆਦਾ ਗੁੱਸੇ ਹੋ ਗਏ, ਗੁੱਸਾ ਤੁਸੀਂ ਗੁੱਸਾ ਕਰ ਲਿਆ, ਸੋਚ ਲਓ ਮੈਂ ਉਹਨੂੰ ਉਹਦਾ ਖੂਨ ਕਾਤਾ ਮਾਰਤਾ ਉਹਨੂੰ.
James 2:10 says, "For whosoever shall keep the whole law and yet offend in one point, he is guilty of all."
ਯਾਕੂਬ ਦੇ ਖਤ ਕਿ ਲਿਖਿਆ ਕਿ ਜਿਹੜਾ ਸਾਰੇ ਹੁਕਮ ਰੱਖਦਾ ਹੈਗਾ ਔਰ ਇੱਕ ਨਾ ਰੱਖੇ ਹੁਕਮ, ਉਹ ਸੋਚ ਲਓ ਕਹਿੰਦੇ ਸਾਰੇ ਹੁਕਮ ਤੋੜਤੇ।
The Baptist preacher Charles Spurgeon said,
Charles Spurgeon ਜਿਹੜਾ ਪ੍ਰਚਾਰਕ ਸੀਗਾ ਉਹਨੇ ਕਿਹਾ,
Morality will keep you out of prison, but it takes the blood of Jesus Christ to keep you out of hell.
ਅੱਛੇ ਕੰਮ ਜਿਹੜੇ ਹੈਗੇ ਆ ਉਹ ਤੁਹਾਨੂੰ ਕੈਦਖਾਨੇ ਵਿੱਚੋਂ ਤਾਂ ਬਾਹਰ ਰੱਖ ਸਕਦੇ ਹੈਗੇ, ਤੁਸੀਂ ਪ੍ਰਭੂ ਯਿਸੂ ਮਸੀਹ ਦਾ ਖੂਨ ਆ ਜਿਹੜਾ ਤੁਹਾਨੂੰ ਨਰਕ ਵਿੱਚੋਂ ਬਾਹਰ ਰੱਖ ਸਕਦਾ।
ਇਫ ਯੂ ਚੂਜ਼ ਦ ਵੇ ਆਫ ਰਿਲੀਜੀਅਨ,
ਜੇ ਅਸੀਂ ਧਰਮ ਦੇ ਰਾਹ 'ਤੇ ਚੱਲੂਗੇ,
ਇਫ ਯੂ ਰਿਲਾਈ ਔਨ ਯੂਰ ਗੁੱਡ ਵਰਕਸ ਟੂ ਮੇਕ ਯੂ ਰਾਈਟ ਇਨ ਦ ਸਾਈਟ ਆਫ ਗੋਡ,
ਜੇ ਕਹੋਗੇ ਮੈਂ ਤਾਂ ਚੰਗੇ ਕੰਮ ਕਰਕੇ ਤਾਂ ਮੈਂ ਕੋਸ਼ਿਸ਼ ਕਰੂੰਗਾ ਪ੍ਰਭੂ ਨੂੰ ਖੁਸ਼ ਕਰਨ ਦੀ ਤਾਂ ਕਿ ਮੈਂ ਨਰਕ ਨਾ ਜਾਵਾਂ,
ਦੈਨ ਯੂ ਆਰ ਵਿਦਆਊਟ ਦ ਐਡਵੋਕੇਟ,
ਫਿਰ ਤੁਸੀਂ ਵਕੀਲ ਤਾਂ ਵਿਚੋਲੇ ਤਾਂ ਬਾਹਰ ਹੈਗੇ ਆ।
ਵੀ ਆਲ ਨੋ ਦ ਨਰਸਰੀ ਰਾਈਮ,
ਸਾਨੂੰ ਪਤਾ ਜਿਹੜੇ ਬੱਚਿਆਂ ਨੂੰ ਸਿਖਾਏ ਜਾਂਦੇ ਹੈਗੇ ਗੀਤ,
Umpty Dumpty sat on the wall, Umpty Dumpty had a great fall.
ਨਹੀਂ ਪੰਜਾਬੀ ਨਹੀਂ ਕਹਿ ਸਕਦੇ ਕਿ ਆਪ ਹੀ ਸਮਝ ਲਓ।
All the king's horses and all the king's men couldn't put Umpty together again.
ਬੱਚਿਆਂ ਦੀ ਕਹਾਣੀ ਹੈਗੀ ਆ।
That's a useful way of explaining the gospel.
ਇਹ ਇੰਜੀਲ ਸਮਝਾਉਣ ਦਾ ਇੱਕ ਬਹੁਤ ਸੋਹਣਾ ਤਰੀਕਾ ਹੈਗਾ।
We're made by God.
ਪਰਮੇਸ਼ਰ ਨੇ ਬਣਾਇਆ ਸਾਨੂੰ।
We were whole without sin and God's verdict was very good.
ਪਰਮੇਸ਼ਰ ਨੇ ਜਦੋਂ ਬਣਾਇਆ ਸੀ ਸਾਨੂੰ ਪਾਪ ਤੋਂ ਬਗੈਰ ਬਣਾਇਆ ਸੀਗਾ, ਉਹਦਾ ਇਨਸਾਫ ਸਾਡੇ ਉੱਤੇ ਨਹੀਂ ਸੀਗਾ ਉਸ ਵੇਲੇ।
Like Humpty Dumpty, we had a great fall.
ਉਹਦੇ ਅਸੀਂ ਡਿੱਗ ਪਏ।
The fall into sin.
ਪਾਪ ਵਿੱਚ ਡਿੱਗੇ।
We try religion, politics,
ਧਰਮ ਦੀ ਕੋਸ਼ਿਸ਼ ਕੀਤੀ, ਸਿਆਸਤ ਦੀ ਕੋਸ਼ਿਸ਼ ਕੀਤੀ, ਮਨੋਰੰਜਨ ਦੀ ਕੋਸ਼ਿਸ਼ ਕੀਤੀ, ਪੜ੍ਹਾਈ ਦੀ,
counseling, sports, pleasures,
ਆਰਾਮ,
but none of those are able to put us together again.
ਕੋਈ ਵੀ ਚੀਜ਼ਾਂ ਸਾਨੂੰ ਮੁੜ ਕੇ ਟੁੱਟਿਆਂ ਨੂੰ ਜੋੜ ਨਹੀਂ ਸਕਦੀਆਂ, ਨਾ ਜੋੜ ਸਕੀਆਂ।
In John 8:34 Jesus said,
ਯੋਹਨਾ 8:34 ਪ੍ਰਭੂ ਨੇ ਕਿਹਾ,
whoever commits sin is the slave of sin.
ਜਿਹੜਾ ਕੋ ਪਾਪ ਕਰਦਾ ਪਾਪ ਦਾ ਗੁਲਾਮ ਆ।
That's literally a person who is shackled or chained to sin.
ਗੁਲਾਮ ਕੀ ਜਿਹੜਾ ਬੰਦਾ ਪਾਪ ਦੀ ਜ਼ੰਜੀਰਾਂ ਦੇ ਨਾਲ ਜਕੜਿਆ ਹੋਇਆ ਹੈਗਾ।
Who is that?
ਉਹ ਕੌਣ ਆ?
That's the whole human race.
ਸਾਰੀ ਇਨਸਾਨੀਅਤ।
That's you and me.
ਆਦਮਜ਼ਾਦ ਤੁਸੀਂ ਤੇ ਮੈਂ।
We all sin.
ਸਭ ਪਾਪ ਕਰਦੇ ਆ।
And we can't or we're unable to free ourselves from sin.
ਅਸੀਂ ਆਪਣੇ ਆਪ ਨੂੰ ਉਸ ਪਾਪ ਤੋਂ ਆਜ਼ਾਦ ਨਹੀਂ ਕਰ ਸਕਦੇ ਹੈਗੇ।
What we couldn't do.
ਜੋ ਅਸੀਂ ਨਹੀਂ ਕਰ ਸਕੇ।
What all the king's horses and all the king's men couldn't do.
ਜੋ ਇਨਸਾਨ ਰਾਜੇ ਦੀ ਸਾਰੀ ਪਰਜਾ ਨਹੀਂ ਕਰ ਸਕੀ।
Jesus did.
ਪ੍ਰਭੂ ਯਿਸੂ ਮਸੀਹ ਨੇ ਕੀਤਾ।
Because in the same passage Jesus goes on to say in John chapter 8.
ਯੋਹਨਾ 8 ਵਿੱਚ ਇਹਨਾਂ ਆਇਤਾਂ ਵਿੱਚ ਲਿਖਿਆ ਹੈਗਾ।
Therefore if the son makes you free you shall be free indeed.
ਜੇ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਤੇ ਬੇਸ਼ੱਕ ਤੁਸੀਂ ਆਜ਼ਾਦ ਕੀਤੇ ਜਾਂਦੇ ਹੈਗੇ ਹਮੇਸ਼ਾ ਦੇ ਲਈ।
Umpty Dumpty needed a miracle to fix him.
Umpty Dumpty ਸੀਗਾ ਉਹਨੂੰ ਮੌਜੂਦਾ ਚਾਹੀਦਾ ਸੀਗਾ ਮੁੜ ਕੇ ਜੋੜਨ ਨੂੰ।
All those tiny fragments needed more than glue to fix them.
ਜਦੋਂ ਕੋਈ ਟੁੱਟ ਜਾਂਦਾ ਉਹਨੂੰ ਗਲੂ ਨਾਲੋਂ ਜ਼ਿਆਦਾ ਲੋੜ ਹੈਗੀ ਉਹਨਾਂ ਪੁਰਜਿਆਂ ਨੂੰ ਜੋੜਨ ਦੀ।
Umpty Dumpty needed to be made anew.
ਹਮਟੀ ਡੰਪੀ ਜਿਹੜਾ ਸੀਗਾ ਉਹ ਚਾਹੀਦਾ ਸੀ ਕਿ ਉਹਨੂੰ ਨਵੇਂ ਤਰੀਕੇ ਨਾਲ ਬਣਾਇਆ ਜਾਵੇ ਕਿਉਂਕਿ ਬਿਲਕੁਲ ਟੁੱਟ ਚੁੱਕਿਆ ਸੀਗਾ ਉਹ।
ਐਂਡ ਦੈਟਸ ਵਾਟ ਜੀਸਸ ਡਸ,
ਇਹੀ ਪ੍ਰਭੂ ਯਿਸੂ ਮਸੀਹ ਕਰਦੇ ਆ।
ਹੀ ਮੇਕਸ ਅਸ ਅ ਨਿਊ,
ਪ੍ਰਭੂ ਸਾਨੂੰ ਨਵਾਂ ਬਣਾਉਂਦੇ ਆ।
ਹੀ ਗਿਵਸ ਅਸ ਅ ਨਿਊ ਬਰਥ ਬਾਈ ਦਾ ਹੋਲੀ ਸਪਿਰਿਟ,
ਪਰਮੇਸ਼ਰ ਆਤਮਾ ਦੁਆਰਾ ਪ੍ਰਭੂ ਸਾਨੂੰ ਨਵੀਂ ਜ਼ਿੰਦਗੀ ਬਖਸ਼ਦੇ ਆ।
ਐਂਡ ਹੀ ਸੈਟਸ ਅਸ ਫ੍ਰੀ ਫਰਮ ਸਿਨ ਟੂ ਲਿਵ ਲਾਈਵਸ ਪਲੀਜ਼ਿੰਗ ਟੂ ਗੋਡ,
ਔਰ ਪਾਪ ਤੋਂ ਸਾਨੂੰ ਪ੍ਰਭੂ ਆਜ਼ਾਦ ਕਰ ਦੇਗਾ ਤਾਂ ਕਿ ਅਸੀਂ ਉਹਦੇ ਖੁਨ ਖੁਸ਼ ਕਰਨ ਵਾਲੀ ਜੀਵਨ ਗੁਜ਼ਾਰ ਸਕੀਏ।
In a hymn which we sometimes sing at Easter, there is a green hill far away outside
the city wall.
One of the verses goes, there was no other good enough to pay the price of sin. He only could unlock the gate of heaven and let us in. Guru Nanak, Krishna, Buddha or Muhammad, they weren't good enough to pay the price of sin. As our advocate, only Jesus was empowered to plead our case before the court.
ਸਾਡਾ ਬਚੋਲਾ ਕਹਿ ਕੇ ਸਿਰਫ ਪ੍ਰਭੂ ਯਿਸੂ ਮਸੀਹ ਕਾਬਲ ਹੈਗਾ ਜਿਹੜਾ ਕਿ ਸਾਡਾ ਮੁੱਦਾ ਕਚਹਿਰੀ ਵਿੱਚ ਲੈ ਕੇ ਜਾ ਸਕੇ।
That's when we're accused by the enemy.
ਉਸ ਵੇਲੇ ਜਦੋਂ ਸ਼ੈਤਾਨ ਸਾਡੇ ਉੱਤੇ ਦੋਸ਼ ਲਾਉਂਦਾ।
In Revelation 12:10 we read that Satan is the accuser of the brethren.
ਪ੍ਰਕਾਸ਼ਿਤ ਪੁਸਤਕ 12:10 ਲਿਖਿਆ ਕਿ ਜਿਹੜਾ ਸ਼ੈਤਾਨ ਹੈਗਾ ਉਹ ਭਰਾਵਾਂ ਉੱਤੇ ਦੋਸ਼ ਲਾਉਣ ਵਾਲਾ ਹੈਗਾ।
He accuses us day and night before our God.
ਰੱਬ ਦੇ ਅੱਗੇ ਦਿਨ ਰਾਤ ਸਾਡੇ ਉੱਤੇ ਦੋਸ਼ ਲਾਉਂਦਾ ਉਹ।
But the thing is about Satan's accusation is that there's much truth in them.
ਪਰ ਸ਼ੈਤਾਨ ਦੇ ਦੋਸ਼ ਦੇ ਵਿੱਚ ਕੀ ਪਤਾ ਕੀ ਗੱਲ ਹੈਗੀ ਆ, ਉਹਦੇ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈਗੀ।
Because we're genuinely guilty before God.
ਕਿਉਂਕਿ ਅਸੀਂ ਤਾਂ ਦੋਸ਼ੀ ਹੈਗੇ ਰੱਬ ਦੇ ਅੱਗੇ। ਤਾਂ ਦੋਸ਼ੀ ਉੱਤੇ ਹੋਰ ਦੋਸ਼ੀ ਲਾਉਣਾ।
Think of your life and the sins you've committed.
ਸੋਚੋ ਤੁਸੀਂ ਆਪਣੀ ਜ਼ਿੰਦਗੀ ਬਾਰੇ ਕਿ ਤੁਸੀਂ ਕਿਹੜੇ ਪਾਪ ਕੀਤੇ ਆ।
That's when Jesus stands up and pleads our case.
ਉਸ ਵੇਲੇ ਪ੍ਰਭੂ ਯਿਸੂ ਵੀ ਖੜੇ ਹੋ ਕੇ ਸਾਡੇ ਲਈ ਰੱਬ ਦੇ ਅੱਗੇ ਖੜੇ ਹੋ ਕੇ ਕਹਿੰਦੇ ਆ ਸਾਡੀ ਸਿਫਾਰਿਸ਼ ਕਰਦੇ ਆ।
That's why we read in Romans 8:1.
ਤਾਂ ਹੀ ਰੋਮੀਆਂ 8:1 ਕੀ ਲਿਖਿਆ?
There is therefore now no condemnation to those who are in Christ Jesus.
ਹੁਣ ਜਿਹੜੇ ਮਸੀਹ ਦੇ ਵਿੱਚ ਹੋਗੇ ਉਹਨਾਂ ਤੇ ਹੁਣ ਕੋਈ ਦੋਸ਼ ਨਹੀਂ ਹੈਗਾ ਲੱਗਿਆ ਹੈਗਾ।
And at the start of the service our brother read Romans 5.
ਰੋਮੀਆਂ 5 ਪਹਿਲਾਂ ਪੜਿਆ ਗਿਆ ਸੀ ਮੀਟਿੰਗ ਸ਼ੁਰੂ ਹੋਣ ਤੋਂ।
Where it says therefore being justified by faith we have peace with God through our Lord Jesus.
ਵਿਸ਼ਵਾਸ ਦੇ ਦੁਆਰਾ ਅਸੀਂ ਧਰਮੀ ਠਹਿਰਾਏ ਗਏ ਹੈਗੇ ਸੀਗੇ ਸਾਡੇ ਤੇ ਕੋਈ ਦੋਸ਼ ਨਹੀਂ ਹੈਗਾ ਹੁਣ।
It's not arrogance.
ਇਹ ਸਵਾਰਥੀ ਨੇ ਘਮੰਡਪਣਾ ਨਹੀਂ ਹੈਗਾ।
It's not because I'm good.
ਇਹ ਨਹੀਂ ਕਿ ਮੈਂ ਚੰਗਾ ਹੈਗਾ ਦੂਸਰੇ ਨਾਲੋਂ।
No, it's all due to him.
ਨਹੀਂ, ਉਹਦੇ ਕਰਕੇ, ਪ੍ਰਭੂ ਯਿਸੂ ਮਸੀਹ ਕਰਕੇ ਆ।
He is our advocate.
ਉਹ ਸਾਡਾ ਵਿਚੋਲਾ ਹੈ।
He is good to the undeserving.
ਜਿਹੜੇ ਨਹੀਂ ਇਸ ਕਾਬਲ ਹੈਗੇ ਉਹਨਾਂ ਦੇ ਲਈ ਉਹ ਚੰਗਾ ਹੈਗਾ।
Ransom, healed, restored, forgiven. Who like me is praise should sing.
ਸਾਨੂੰ ਬਚਾਇਆ ਗਿਆ, ਸਾਨੂੰ ਮੁੜ ਕੇ ਖੜਾ ਕੀਤਾ ਗਿਆ, ਸਾਨੂੰ ਸ਼ੁੱਧ ਕੀਤਾ, ਸਾਫ਼ ਕੀਤਾ ਗਿਆ, ਉਹਦੇ ਵਰਗਾ ਕੌਣ ਹੈ ਘਰ ਸਾਡੇ ਰੱਬ ਵਰਗਾ?
So there you have it.
ਦੇਖੀ ਸਾ ਗੱਲ ਹੁੰਦੀ
ਹੈ। What is an advocate?
ਵਿਚੋਲਾ ਕੀ ਹੈਗਾ? ਵਕੀਲ ਕੀ
ਹੈ? Christ Jesus who pleads for us to save us from the justice of God which our sins deserve.
ਪ੍ਰਭੂ ਯਿਸੂ ਮਸੀਹ ਜਿਹੜਾ ਖੜਾ ਹੋ ਕੇ ਸਾਡੇ ਲਈ ਸਿਫਾਰਿਸ਼ ਕਰਦਾ ਰੱਬ ਦੇ ਅੱਗੇ ਉਹਨਾਂ ਪਾਪਾਂ ਦੇ ਲਈ ਜਿਹਦੇ ਅਸੀਂ ਕੀਤੇ ਆ ਔਰ ਜਿਹਦੇ ਲਈ ਸਾਨੂੰ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਲਈ ਸਾਡੇ ਉਹਨਾਂ ਕਰਕੇ ਸਾਡੇ ਲਈ ਪ੍ਰਭੂ ਦੇ ਅੱਗੇ ਉਹ ਗੱਲ ਕਰਦਾ।
Who needs an advocate?
ਕਿਹਨੂੰ ਲੋੜ ਹੈਗੀ ਵਕੀਲ ਦੀ?
Guilty sinners like us if we should be
ਸਾਡੇ ਵਰਗੇ ਜਿਹੜੇ ਦੋਸ਼ੀ ਗੁਨਾਹਗਾਰ ਹੈਗੇ ਉਹਨਾਂ ਨੂੰ ਚਾਹੀਦੇ ਵਕੀਲ ਦੀ ਲੋੜ।
And what happens without an advocate?
ਵਕੀਲ ਤੋਂ ਬਗੈਰ ਕੀ ਹੁੰਦਾ?
We lost and condemned.
ਅਸੀਂ ਗੁਆਚੇ ਹੈਗੇ ਆ, ਅਸੀਂ ਹਾਰ ਜਾਂਦੇ ਆ।
So to conclude.
ਸੋ ਖਤਮ ਕਰਨ ਦੇ ਲਈ।
Believer rejoice.
ਵਿਸ਼ਵਾਸੀਓ ਤੁਸੀਂ ਖੁਸ਼ੀ ਮਨਾਓ, ਆਨੰਦ ਕਰੋ।
Because we have an advocate.
ਕਿਉਂਕਿ ਸਰਗੋ ਇੱਕ ਵਿਚੋਲਾ ਹੈਗਾ।
The advocate.
ਖਾਸ ਵਿਚੋਲਾ, ਖਾਸ ਵਕੀਲ।
Jesus Christ.
ਪਰਮੇਸ਼ਰ ਪ੍ਰਭੂ ਯਿਸੂ ਮਸੀਹ।
We can rejoice in all circumstances because even in adversity when things go wrong.
ਹਰ ਹਾਲਤ ਵਿੱਚ ਜਦੋਂ ਸਾਲੇ ਸਾਰਾ ਕੁਝ ਖਰਾਬ ਜਾ ਰਿਹਾ, ਮਾੜਾ ਚੱਲ ਰਿਹਾ ਹੈਗਾ, ਉਸ ਵੇਲੇ ਵੀ ਅਸੀਂ ਖੁਸ਼ੀ ਮਨਾ ਸਕਦੇ ਹਾਂ।
When we consider him, who he is and what he's done.
ਉਸੇ ਧਿਆਨ ਨਾਲ ਉਹ ਕੌਣ ਹੈਗਾ ਔਰ ਉਹਨੇ ਕੀ ਕੀਤਾ ਸਾਡੇ ਲਈ।
Romans 5 verse 20 says where sin abounded grace abounded much
more. ਰੋਮੀਆਂ 5:20 ਕੀ ਲਿਖਿਆ ਕਿ ਜਿੱਥੇ ਪਾਪ ਹੈਗਾ ਉੱਥੇ ਫਜ਼ਲ ਉਸ ਤੋਂ ਜ਼ਿਆਦਾ ਵੱਧ ਕੇ ਆਇਆ।
So his love, grace and mercy is greater than our sins, waywardness and stupidity.
ਉਹਦਾ ਪਿਆਰ, ਉਹਦੀ ਦਇਆ, ਉਹਦੀ ਕਿਰਪਾ ਬਹੁਤ ਵੱਡੀ ਹੈਗੀ ਆ ਸਾਡੇ ਪਾਪਾਂ ਨਾਲੋਂ, ਸਾਡੇ ਗੁਨਾਹ ਨਾਲੋਂ, ਸਾਡੇ ਖਤਾਵਾਂ ਨਾਲੋਂ।
We're to walk carefully. To live carefully.
ਅਸੀਂ ਜ਼ਿੰਦਗੀ ਸੋਚ ਸਮਝ ਕੇ ਗੁਜ਼ਾਰੀਏ।
Remember that it's the will of God that we do not sin.
ਇਹ ਪਰਮੇਸ਼ਰ ਦੀ ਮਰਜ਼ੀ ਹੈ ਕਿ ਅਸੀਂ ਪਾਪ ਨਾ ਕਰੀਏ।
We're to pray for strength and live lives that won't reflect badly on the Christian faith. ਪ੍ਰਾਰਥਨਾ
ਕਰੀਏ ਤਾਕਤ ਦੇ ਲਈ, ਐਸੀ ਸਾਨੂੰ ਪ੍ਰਭੂ ਤਾਕਤ ਬਖਸ਼ੇ ਸਾਨੂੰ ਕਿ ਅਸੀਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰੀਏ ਕਿ ਆਪਣੇ ਲਈ ਦੂਸਰੇ ਵਿਸ਼ਵਾਸੀਆਂ ਦੇ ਲਈ ਵੀ ਅਸੀਂ ਬਰਕਤ ਦਾ ਕਾਰਨ ਬਣੀਏ।
But we should live lives that will draw people to him.
ਅਸੀਂ ਜ਼ਿੰਦਗੀ ਗੁਜ਼ਾਰੀਏ ਕਿ ਲੋਕੀ ਪ੍ਰਭੂ ਦੇ ਕੋਲ ਖਿੱਚੇ ਜਾਣ।
And give us opportunities to share the good news.
ਸਾਨੂੰ ਮੌਕੇ ਮਿਲਣ ਕਿ ਅਸੀਂ ਖੁਸ਼ਖਬਰੀ ਦਾ ਐਲਾਨ ਕਰ ਸਕੀਏ।
Look what 1 Peter 3:15 says.
ਪਹਿਲੇ ਪਤਰਸ 3:15 ਕੀ ਲਿਖਿਆ ਹੈਗਾ?
It says.
ਕੀ ਲਿਖਿਆ?
But sanctify the Lord God in your hearts and always be ready to give a defense to everyone who asks you a reason for the hope that is in you with meekness and fear.
ਬਲਕਿ ਮਸੀਹ ਕੋ ਖੁਦਾਵੰਦ ਜਾਣ ਕਰ ਆਪਣੇ ਦਿਲੋਂ ਮੈਂ ਮੁਕੱਦਸ ਸਮਝੋ ਔਰ ਜੋ ਕੋਈ ਤੁਮ ਸੇ ਤੁਮਹਾਰੀ ਉਮੀਦ ਕੀ ਵਜ੍ਹਾ ਦਰਿਆਫਤ ਕਰੇ ਉਸਕੇ ਜਵਾਬ ਦੇਣੇ ਕੇ ਲੀਏ ਹਰ ਵਕਤ ਮੁਸਤੈਦ ਰਹੋ ਮਗਰ ਹਿਲਮ ਔਰ ਖੌਫ ਕੇ ਸਾਥ।
ਸੋ ਯੂ ਡੋਨਟ ਹੈਵ ਟੂ ਗੋ ਅਰਾਊਂਡ ਸੇਇੰਗ ਟੂ ਪੀਪਲ ਆਰ ਯੂ ਸੇਵਡ ਐਂਡ ਦੈਨ ਬੈਸ਼ ਦੈਮ ਵਿਦ ਦ ਗੋਸਪਲ।
ਕਹਿੰਦੇ ਲੋਕ ਲੋਕਾਂ ਨੂੰ ਜਾ ਕੇ ਪੁੱਛਣ ਲੱਗੇ ਕਿਸੇ ਬਚਾਏ ਗਏ ਹੈਗੇ, ਜੇ ਨਹੀਂ ਤਾਂ ਬਾਈਬਲ ਲੈ ਕੇ ਆਉਂਦੇ ਮਗਰ ਸਵਾਰ ਹੋ ਜਾਓ।
ਇਫ ਯੂ ਲਿਵ ਅ ਗੋਡਲੀ ਲਾਈਫ ਇਟ ਵਿਲ ਗਿਵ ਯੂ ਓਪਰਚੁਨਿਟੀਜ਼ ਟੂ ਸ਼ੇਅਰ ਦ ਗੁੱਡ ਨਿਊਜ਼।
ਜੇ ਤੁਹਾਡੀ ਜ਼ਿੰਦਗੀ ਸਹੀ ਹੈਗੀ ਪ੍ਰਭੂ ਦੇ ਵਿੱਚ ਤੇ ਤੁਹਾਡੀ ਜ਼ਿੰਦਗੀ ਆਪ ਗਵਾਹੀ ਦੇਊਗੀ ਉਹਨਾਂ ਨੂੰ, ਤੁਹਾਨੂੰ ਦੇਖ ਕੇ ਆਪ ਉਹਨਾਂ ਨੂੰ ਪਤਾ ਲੱਗੂਗਾ ਕਿ ਫਰਕ ਹੈਗਾ।
ਐਂਡ ਦੈਨ ਆਲਸੋ ਬੀ ਰੈਡੀ ਟੂ ਰੀਸੀਵ ਸਟਿਕ ਇਫ ਵੀ ਹੋਲਡ ਟੂ ਦ ਗੋਸਪਲ ਵਿਦਆਊਟ ਕੰਪਰੋਮਾਈਜ਼।
ਅਸੀਂ ਜੇ ਵਿਸ਼ਵਾਸ ਦੇ ਕਰਕੇ, ਵਿਸ਼ਵਾਸ ਦੇ ਨਾਲ ਸਮਝੌਤਾ ਨਾ ਕਰਕੇ ਅਸੀਂ ਇੰਜੀਲ ਨੂੰ ਜੇ ਸਖਤਾਈ ਨਾਲ ਫੜੀ ਰੱਖੀਏ ਤੇ ਲੋਕਾਂ ਨੇ ਸਾਨੂੰ ਸਤਾਉਣਾ ਵੀ ਹੈਗਾ, ਇਹ ਵੀ ਖਬਰਦਾਰ ਰਹੋ।
Because you know how it is in our politically correct society now.
ਆ ਜਿਹੜੀ ਦੁਨੀਆ ਆ, ਜਿਹੜਾ ਸਮਾਜ ਹੈਗਾ ਜਿੱਥੇ ਸਾਰੇ ਕਹਿੰਦੇ ਕਿ ਕਾਨੂੰਨੀ ਤੌਰ ਤੇ ਸਾਰਾ ਕੁਝ ਚੱਲਣਾ ਚਾਹੀਦਾ।
Christians are thought of a narrow-minded bigots.
ਵਿਸ਼ਵਾਸੀ ਵਾਲੇ ਕੀ ਕਹੇ ਜਾਂਦੇ ਕਿ ਇਹ ਤੇ ਬਹੁਤ ਛੋਟੀ ਸੋਚ ਵਾਲੇ ਬੇਵਕੂਫ ਲੋਕ ਹੈਗੇ ਆ।
Homophobic haters and those living in the dark ages.
ਉਹ ਐਸੇ ਲੋਕ ਹੈਗੇ ਜਿਹੜੇ ਹਨੇਰੇ ਵਿੱਚ ਰਹਿੰਦੇ ਹੈਗੇ ਆ, ਜਿਹਨਾਂ ਨੂੰ ਪਤਾ ਨਹੀਂ ਹੈਗਾ ਕਿ ਦੁਨੀਆਂ 'ਚ ਕੀ ਹੋ ਰਿਹਾ, ਦੀਨ ਦੁਨੀਆਂ ਦਾ ਪਤਾ ਨਹੀਂ ਇਹਨਾਂ ਨੂੰ ਕੁਛ ਵੀ।
But remember when this happens that you're blessed.
ਪਰ ਜਦੋਂ ਇਹ ਤੁਹਾਨੂੰ ਇੱਧਰ ਲੋਕ ਕਹਿੰਦੇ ਨਾ, ਇਹ ਸੋਚਿਓ ਕਿ ਤੁਸੀਂ ਮੁਬਾਰਕ ਹੈਗੇ ਆ।
ਇਨ ਦੀ ਸਰਮਨ ਔਨ ਦ ਮਾਊਂਟ ਆਰ ਲਾਰਡ ਸੇਜ਼,
ਪਹਾੜੀ ਉਪਦੇਸ਼ ਸਾਡੇ ਪ੍ਰਭੂ ਨੇ ਕਿਹਾ,
ਬਲੇਸਡ ਆਰ ਯੂ ਵੈਨ ਦੇ ਰਿਵਾਇਲ ਯੂ ਐਂਡ ਪਰਸੀਕਿਊਟ ਯੂ,
ਮੁਬਾਰਕ ਹੈ ਤੁਸੀਂ ਜਦ ਤੁਹਾਡਾ ਮਜ਼ਾਕ ਉਡਾਉਂਦੇ, ਜਦ ਤੁਹਾਨੂੰ ਠੱਠਿਆ ਮਾਰਦੇ ਤੁਹਾਨੂੰ ਲੋਕੀ,
ਐਂਡ ਸੇ ਆਲ ਕਾਈਂਡਸ ਆਫ ਈਵਿਲ ਅਗੇਂਸਟ ਯੂ ਫਾਲਸਲੀ ਫਾਰ ਮਾਈ ਸੇਕ,
ਮਾੜੀਆਂ ਗੱਲਾਂ ਤੁਹਾਡੇ ਖਿਲਾਫ ਕਹਿੰਦੇ ਹੈਗੇ ਆ, ਪ੍ਰਭੂ ਕਹਿੰਦੇ ਕਿ ਮੇਰੀ ਖਾਤਰ,
ਰਿਜੋਇਸ ਐਂਡ ਬੀ ਐਕਸੀਡਿੰਗਲੀ ਗਲੈਡ,
ਉਸ ਵੇਲੇ ਖੁਸ਼ੀ ਮਨਾਓ, ਅਨੰਤ ਖੁਸ਼ਾਦਮਾਨ ਹੋਵੋ,
ਫਾਰ ਗ੍ਰੇਟ ਇਜ਼ ਯੋਰ ਰਿਵਾਰਡ ਇਨ ਹੈਵਨ,
ਸਵਰਗੇ ਤੁਹਾਡਾ ਇਨਾਮ ਬਹੁਤ ਵੱਡਾ ਹੈਗਾ,
ਫਾਰ ਸੋ ਦੇ ਪਰਸੀਕਿਊਟਡ ਦ ਪ੍ਰੋਫਿਟਸ ਹੂ ਵਰ ਬਿਫੋਰ ਯੂ,
ਕਿਉਂਕਿ ਉਹਨਾਂ ਨੇ ਨਵੀਆਂ ਨੂੰ ਇਸ ਤਰ੍ਹਾਂ ਸਤਾਇਆ ਜਿਹਦਾ ਤੁਹਾਨੂੰ ਸਤਾਉਂਦੇ ਆ।
ਫਾਈਨਲੀ ਇਫ ਜੀਸਸ ਇਜ਼ ਯੋਰ ਇਜ਼ ਨਾਟ ਯੋਰ ਐਡਵੋਕੇਟ,
ਜੇ ਪ੍ਰਭੂ ਯਿਸੂ ਮਸੀਹ ਅੱਜ ਤੁਹਾਡਾ ਵਕੀਲ ਤੁਹਾਡਾ ਵਿਚੋਲਾ ਨਹੀਂ ਹੈਗਾ,
ਦੈਨ ਯੂ ਆਰ ਇਨ ਟ੍ਰਬਲ ਵਿਦ ਗੋਡ,
ਫਿਰ ਤੁਸੀਂ ਮੁਸ਼ਕਲ 'ਚ ਹੈਗੇ ਰੱਬ ਦੇ ਨਾਲ।
ਦ ਡਿਫਰੈਂਸ ਬਿਟਵੀਨ ਹੈਵਿੰਗ ਜੀਸਸ ਇਜ਼ ਯੋਰ ਜੱਜ ਐਂਡ ਜੀਸਸ ਇਜ਼ ਯੋਰ ਐਡਵੋਕੇਟ ਇਜ਼ ਓਨਲੀ ਅ ਪ੍ਰੇਅਰ ਅਵੇ,
ਫਰਕ ਕਿ ਪ੍ਰਭੂ ਯਿਸੂ ਮਸੀਹ ਤੁਹਾਡਾ ਵਕੀਲ ਜਾਂ ਤੁਹਾਡਾ ਵਿਚੋਲਾ, ਇਹਨਾਂ ਦੋਨਾਂ ਵਿੱਚ ਕਿੰਨਾ ਫਰਕ ਹੈਗਾ, ਸਿਰਫ ਇੱਕ ਪ੍ਰਾਰਥਨਾ ਕਰਨ ਦੀ ਲੋੜ ਹੈ ਬਸ।
ਹੰਬਲ ਯੋਰਸੈਲਫ,
ਆਪਣੇ ਆਪ ਨੂੰ ਨੀਵੇਂ ਕਰੋ,
ਪੁੱਟ ਯੂਰ ਟਰਸਟ ਇਨ ਹਿਮ,
ਆਪਣਾ ਭਰੋਸਾ ਪ੍ਰਭੂ ਯਿਸੂ ਮਸੀਹ ਵਿੱਚ ਰੱਖੋ,
ਐਂਡ ਯੂ ਵਿਲ ਬੀ ਸੇਵਡ,
ਤੁਸੀਂ ਬਚਾਏ ਜਾਓਗੇ।
ਆਮੇਨ
ਆਮੇਨ।